नमो श्री वाहे गुरु साहिब जी राग सोही महला तीजा कार दसवां एक ओंकार सतगुर प्रसाद दुनिया नासा लाहे जो मरवन सी लोका नासा लाहे जो मर खाक थी वाहो मेरे साहेबा वाहो गुरमुख सदा सलाहिया सच्चा वे परवाहो दुनिया नासा लाहे जो मार वंशी लोका नासा लाहे जो मार खाक थी वाहो मेरे साहेबा वाहो गुरमुख सदा सलाहिया सच्चा वे परवाहो वाहे गुरु जी का खालसा वाहे गुरु जी की फतेह।
सतत पावन भगत वत्सल करुणा निदान जुग जुग अटल ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਤਾ ਦੇ ਯੋਗ ਹੋ ਜਿਨ੍ਹਾਂ ਨੂੰ ਸਤਿਗੁਰਾਂ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰਕੇ ਆਪ ਜੀ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਸਾਧ ਸੰਗਤ ਜੀ, ਅੱਜ ਨਨਕਾਣਾ ਸਾਹਿਬ ਜੀ ਦੇ ਉਹਨਾਂ ਮਹਾਨ ਸ਼ਹੀਦਾਂ ਦਾ ਪਵਿੱਤਰ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਆਜ਼ਾਦੀ ਵਾਸਤੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ, ਮਹਾਨ ਸ਼ਹੀਦੀਆਂ ਪ੍ਰਾਪਤ ਕੀਤੀਆਂ। ਐਸੇ ਸਤਿਪੁਰਸ਼ਾਂ ਦੀ ਬਾਬਤ ਸਤਿਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਬਚਨ ਹਨ। ਧੰਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁੱਧ ਵਿਚਾਰੈ ਦੇਹ ਅਨਿਤ ਨ ਨਿਤ ਰਹੈ ਜਸ ਨਾਵ ਚੜੈ ਭਵ ਸਾਗਰ ਤਾਰੈ ਧੀਰਜ ਧਾਮ ਬਣਾਏ ਇਹ ਤਨ ਬੁੱਧ ਸਿਉਂ ਦੀਪਕ ਜਿਉਂ ਉਜਿਆਰੈ ਗਿਆਨੈ ਕੀ ਵਡਨੀ ਮਨੋ ਹਾਥ ਲੈ ਕਾਤੁਰਤਾ ਕੁਤਵਾਰ ਬੁਹਾਰੈ। ਜਿਸ ਪਵਿੱਤਰ ਅਸਥਾਨ ਸ੍ਰੀ ਨਨਕਾਣਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਔਰ ਜਿੱਥੇ ਅੱਠੇ ਪਹਿਰ ਗੁਰੂ ਪਰਮੇਸ਼ਰ ਦੀ ਉਸਤਤ ਵਡਿਆਈ ਮਹਿਮਾ ਹੁੰਦੀ ਸੀ, ਐਸਾ ਨਾਪਾਕ ਸਮਾਂ ਆਇਆ ਉਸ ਸਥਾਨ 'ਤੇ ਦੁਸ਼ਟ ਮਹੰਤਾਂ ਦਾ ਕਬਜ਼ਾ ਹੋ ਗਿਆ। ਜਿਹੜੇ ਉਸ ਸਥਾਨ 'ਤੇ ਸੰਸਾਰ ਦਾ ਐਸਾ ਕੋਈ ਦੁਸ਼ਕਰਮ ਨਹੀਂ ਸੀ, ਐਸਾ ਕੋਈ ਐਬ ਨਹੀਂ ਸੀ ਜਿਹੜਾ ਨਹੀਂ ਕਰਦੇ ਸਨ, ਮਾਸ ਸ਼ਰਾਬ ਵਿਭਚਾਰ ਆਦਿਕ ਹਰ ਤਰ੍ਹਾਂ ਦੇ ਐਬ ਸਤਿਗੁਰਾਂ ਦੇ ਪਵਿੱਤਰ ਅਸਥਾਨ 'ਤੇ ਹੋ ਰਹੇ ਸਨ, ਜਿਸ ਨੂੰ ਸੁਣ ਕੇ ਗੁਰਸਿੱਖਾਂ ਦੇ ਹਿਰਦੇ ਵਲੂੰਦਰੇ ਜਾ ਰਹੇ ਸਨ, ਜਿਸ ਕਰਕੇ ਸਰਦਾਰ ਲਛਮਣ ਸਿੰਘ ਜੀ ਧਾਰੋਵਾਲੀ ਦੀ ਅਗਵਾਈ ਦੇ ਹੇਠ ਮਰਜੀਵੜੇ ਸਿੰਘਾਂ ਦਾ ਜਥਾ ਸ਼ਾਂਤਮਈ ਢੰਗ ਦੇ ਨਾਲ ਜਿਸ ਵਕਤ ਸ੍ਰੀ ਨਨਕਾਣਾ ਸਾਹਿਬ ਜੀ ਦੇ ਪਵਿੱਤਰ ਅਸਥਾਨ 'ਤੇ ਪਹੁੰਚਿਆ, ਉਸ ਵਕਤ ਵਿਭਚਾਰੀ ਨਰੈਣੂ ਮਹੰਤ ਅਤੇ ਉਸ ਦੇ ਜਿਹੜੇ ਗੁੰਡੇ ਸਨ ਉਹਨਾਂ ਨੇ ਸ਼ਾਂਤਮਈ ਸਿੰਘਾਂ ਦੇ ਜਥੇ ਦੇ ਉੱਪਰ ਹਮਲਾ ਕੀਤਾ, ਟਕਵੀਆਂ ਦੇ ਨਾਲ, ਗੰਡਾਸੀਆਂ ਦੇ ਨਾਲ ਬੰਦੂਕਾਂ ਗੋਲੀਆਂ ਚਲਾਈਆਂ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੰਘ ਸਨ ਉਹਨਾਂ ਨੇ ਸਤਿਗੁਰਾਂ ਦੇ ਪਵਿੱਤਰ ਅਸਥਾਨ 'ਤੇ ਸ਼ਹਾਦਤ ਦਾ ਜਾਮ ਪੀਤਾ। ਜੋ ਭਗਤਾਂ ਦੇ ਬਚਨ ਹਨ, ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਔਰ ਸਾਧ ਸੰਗਤ ਜੀ, ਜਿਸ ਦੇ ਫਲਸਰੂਪ ਫਿਰ ਉਹ ਸਮਾਂ ਆਇਆ ਕਿ ਜਿਹੜਾ ਪ੍ਰਬੰਧ ਸੀ ਉਹ ਗੁਰਸਿੱਖਾਂ ਦੇ ਹੱਥਾਂ ਦੇ ਵਿੱਚ ਆਇਆ, ਗੁਰੂ ਘਰ ਦੀ ਜਿਹੜੀ ਮਾਣ ਮਰਜ਼ਾਦਾ ਸੀ ਉਹ ਬਹਾਲ ਹੋਈ। ਇਸ ਕਰਕੇ ਸਾਧ ਸੰਗਤ ਜੀ, ਉਹਨਾਂ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਜਿੱਥੇ ਅੱਜ ਸਾਡੀ ਸਾਰਿਆਂ ਦੀ ਕੋਟਾਨ ਕੋਟ ਪ੍ਰਣਾਮ ਹੈ, ਨਮਸਕਾਰ ਹੈ, ਉੱਥੇ ਇਹ ਵੀ ਜ਼ਰੂਰਤ ਹੈ ਕਿ ਜੇ ਉਹਨਾਂ ਨੇ ਪੂਰਨੇ ਪਾਏ ਹਨ, ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਆਪਾਂ ਚੱਲਣ ਦੀ ਨਿਮਾਣੀ ਕੋਸ਼ਿਸ਼ ਕਰੀਏ, ਕਿਉਂਕਿ ਜਿਹੜਾ ਅੱਜ ਦੌਰ ਚੱਲ ਰਿਹਾ ਹੈ ਇੱਕ ਦੂਸਰੇ ਦੇ ਉੱਪਰ ਚਿੱਕੜ ਸੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਭਾਵੇਂ ਕੋਈ ਪ੍ਰੇਮੀ ਹੈ, ਭਾਵੇਂ ਕੋਈ ਅਧਿਕਾਰੀ ਹੈ, ਭਾਵੇਂ ਕੋਈ ਕਰਮਚਾਰੀ ਹੈ, ਸਾਰਿਆਂ ਦਾ ਫਰਜ਼ ਬਣਦਾ ਹੈ ਸਤਿਗੁਰਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਚੱਲਣ ਦਾ। ਕਰਨੀ ਬਾਝੋਂ ਤਰੇ ਨਾ ਕੋਏ, ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਝੋਂ ਤਰੇ ਨਾ ਕੋਏ। ਸਭ ਨੂੰ ਜਵਾਬ ਦੇ ਹੋਣਾ ਪੈਂਦਾ ਹੈ। ਇਸ ਕਰਕੇ ਸਾਧ ਸੰਗਤ ਜੀ, ਜੋ ਸਾਡੇ ਵੱਡ ਵਡੇਰਿਆਂ ਦੇ ਪੂਰਨੇ ਪਾਏ ਹਨ ਉਹਨਾਂ ਦੇ ਉੱਪਰ ਚੱਲੀਏ, ਐਸੇ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਬਾਰੰਬਾਰ ਸਾਡੀ ਕੋਟਾਨ ਕੋਟ ਪ੍ਰਣਾਮ ਹੈ, ਨਮਸਕਾਰ ਹੈ, ਜਿਨ੍ਹਾਂ ਦੇ ਫਲਸਰੂਪ ਗੁਰਦੁਆਰਿਆਂ ਦਾ ਪ੍ਰਬੰਧ ਗੁਰਸਿੱਖਾਂ ਦੇ ਹੱਥਾਂ ਦੇ ਵਿੱਚ ਆਇਆ। ਆਓ ਜੋ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਪਾਵਨ ਪਵਿੱਤਰ ਹੁਕਮਨਾਮੇ ਦੇ ਰਾਹੀਂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰਧਾਰਾ ਦੇ ਨਾਲ ਜੁੜਦਿਆਂ ਹੋਇਆਂ ਪਿਆਰ ਨਾਲ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਰਾਗ ਸੋਹੀ ਮਹੱਲਾ ਤੀਜਾ ਘਰ ਦਸਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਦਾ ਨਾਮ ਸੂਹੀ ਹੈ, ਉਚਾਰਨ ਕਰਤਾ ਤੀਸਰੇ ਗੁਰਦੇਵ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਤਾਲ ਜੋ ਹੈ ਉਹ ਸਾਧ ਸੰਗਤ ਜੀ ਦਸਵਾਂ ਹੈ, ਦਸਵੇਂ ਘਰ ਦੇ ਵਿੱਚ ਦਸਵੇਂ ਤਾਲ ਦੇ ਵਿੱਚ ਮਹਾਰਾਜ ਜੀ ਵੱਲੋਂ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ ਅਤੇ ਗਾਇਨ ਕਰਨ ਦੀ ਹਦਾਇਤ ਹੈ, ਕਿਉਂਕਿ ਸੁਰ ਜਿਹੜੀ ਹੈ ਉਸਦਾ ਭਾਵ ਰਾਗ ਹੁੰਦਾ ਹੈ, ਘਰ ਜਿਹੜਾ ਹੈ ਉਸਦਾ ਭਾਵ ਤਾਲ ਹੁੰਦਾ ਹੈ। ਮੂਲ ਰੂਪ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਰਦੇ ਹਨ ਕਿ ਵਾਹਿਗੁਰੂ ਪਰਮੇਸ਼ਰ ਇੱਕ ਹੈ, ਅਦੁੱਤੀ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਪ੍ਰਾਪਤੀ ਦਾ ਸਾਧਨ ਦੱਸਦੇ ਹਨ ਸਤਿਗੁਰ ਪ੍ਰਸਾਦ। ਸਤਿਗੁਰ ਦੇ ਪ੍ਰਸਾਦ ਦੁਆਰਾ, ਸਤਿਗੁਰ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਦੁਨੀਆ ਨਾ ਸਾਲਾਹੇ ਜੋ ਮਰ ਵੰਜ ਸੀ।
ਸਤਿਗੁਰੂ ਪਾਤਸ਼ਾਹ ਜੀ ਇਹ ਸਮਝਾ ਰਹੇ ਹਨ, ਫੁਰਮਾ ਰਹੇ ਹਨ ਕਿ ਹੇ ਭਾਈ, ਦੁਨੀਆਦਾਰਾਂ ਦੀ ਸਿਫਤ ਸਲਾਹ ਨਾ ਕਰ, ਕਿਉਂਕਿ ਜੋ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹੈ, ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪ੍ਰਵਾਹ, ਜਿਨ੍ਹਾਂ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਹਜ਼ੂਰ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਜਿਸ ਵਕਤ ਉਸ ਸਮੇਂ ਦਾ ਰਾਜਾ ਅਕਬਰ ਆਉਂਦਾ ਹੈ, ਕੁਝ ਇਸ ਤਰ੍ਹਾਂ ਦੇ ਸਧਾਰਨ ਪ੍ਰੇਮੀ ਜਿਹੜੇ ਸਨ ਉਹਨਾਂ ਨੇ ਕਿਹਾ ਕਿ ਆਪ ਜੀ ਦਾ ਹੁਕਮ ਹੋਵੇ ਤਾਂ ਅਕਬਰ ਦੇ ਵਾਸਤੇ ਕੋਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ। ਸੱਚੇ ਪਾਤਸ਼ਾਹ ਆਖਣ ਲੱਗੇ, ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਭਾਵੇਂ ਕੋਈ ਰਾਜਾ ਆਵੇ, ਭਾਵੇਂ ਕੋਈ ਰੰਕ ਆਵੇ, ਕੋਈ ਗਰੀਬ ਆਵੇ, ਕੋਈ ਅਮੀਰ ਆਵੇ, ਉਸਨੂੰ ਸੰਗਤੀ ਰੂਪ ਦੇ ਵਿੱਚ ਵੀ ਹੀ ਆਉਣਾ ਚਾਹੀਦਾ ਹੈ, ਕੋਈ ਰਾਜਾ ਬਣ ਕੇ ਨਾ ਇੱਥੇ ਆਵੇ, ਇੱਥੇ ਆ ਕੇ ਕੋਈ ਆਪਣਾ ਹੁਕਮ ਨਾ ਚਲਾਵੇ। ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਜਿਹੜਾ ਬਚਨ ਨਿਕਲਿਆ ਉਹ ਆਪਾਂ ਸਾਰੇ ਪੜ੍ਹਦੇ ਸੁਣਦੇ ਰਹਿੰਦੇ ਹਾਂ, ਪਹਿਲੇ ਪੰਗਤ ਪਾਛੇ ਸੰਗਤ, ਕਿ ਜਿਸਨੇ ਦਰਬਾਰ ਦੇ ਵਿੱਚ ਹਾਜ਼ਰ ਹੋਣਾ ਹੈ, ਜਿਸਨੇ ਆ ਕੇ ਦਰਸ਼ਨ ਦਿਦਾਰੇ ਕਰਨੇ ਹਨ, ਸੰਗਤ ਦੇ ਵਿੱਚ ਆ ਕੇ ਬੈਠਣਾ ਹੈ, ਉਹ ਪਹਿਲਾਂ ਪੰਗਤ ਦੇ ਵਿੱਚ ਬੈਠੇ ਜਿਹੜੇ ਗਰੀਬ ਗੁਰਬੇ ਲਿਤਾੜੇ ਨਿਮਾਣੇ ਨਿਤਾਣੇ ਹਨ ਉਹਨਾਂ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ, ਕਿਉਂਕਿ ਕ੍ਰਾਂਤੀਕਾਰੀ ਸਤਿਗੁਰਾਂ ਨੇ ਊਚ ਨੀਚ ਗਰੀਬ ਅਮੀਰ ਦਾ ਭਿੰਨ ਭਾਅ ਜਿਹੜਾ ਫਰਕ ਹੈ ਉਹ ਸਾਰਾ ਮਿਟਾ ਦਿੱਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਵੀ ਬਚਨ ਹਨ ਕਿ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਅਕਬਰ ਨੇ ਇਹ ਗੱਲ ਨੂੰ ਪ੍ਰਵਾਨ ਕੀਤਾ ਭਾਵੇਂ ਉਹ ਗੈਰ ਸਿੱਖ ਸੀ ਪਰ ਸਤਿਗੁਰਾਂ ਦੇ ਬਚਨਾਂ ਨੂੰ ਸਮਝ ਗਿਆ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੰਜ ਨਹੀਂ ਜਾਣਾ ਚਾਹੀਦਾ, ਝੁੱਕ ਕੇ ਜਾਣਾ ਚਾਹੀਦਾ ਹੈ। ਪਹਿਲੇ ਉਸਨੇ ਲੰਗਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ, ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕੀਤੇ। ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਹਾਂਗੀਰ ਪਹਿਲਾਂ ਭਾਵੇਂ ਗੁਰੂ ਘਰ ਦਾ ਵਿਰੋਧੀ ਸੀ ਪਰ ਬਾਅਦ ਦੇ ਵਿੱਚ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ। ਟੂਕ ਮਾਤਰ ਬੇਨਤੀ ਕਰਕੇ ਫਿਰ ਆਪਾਂ ਹੁਕਮਨਾਮੇ ਦੀ ਵਿਚਾਰ ਕਰਨੀ ਹੈ। ਲਮੇਰਾ ਸ਼ਬਦ ਹੈ, ਆਪਣੇ ਪੁੱਤਰ ਸ਼ਾਹਜਹਾਨ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਲੈ ਕੇ ਆਇਆ, ਸਤਿਗੁਰਾਂ ਦੇ ਹਜ਼ੂਰ ਲਿਆਇਆ। ਜਦ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਗਏ, ਆਖਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਜਿਵੇਂ ਤੁਸੀਂ ਮੇਰੇ ਉੱਪਰ ਕਿਰਪਾ ਕੀਤੀ ਹੈ ਨਾ, ਉਵੇਂ ਤੁਸੀਂ ਮੇਰੇ ਪੁੱਤਰ ਉੱਪਰ ਵੀ ਕਿਰਪਾ ਕਰਿਆ ਜੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜਾ ਉੱਤਰ ਦਿੱਤਾ, ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਦੇ ਵਿੱਚ ਉਹ ਦਰਜ ਕੀਤਾ ਹੈ। ਸੱਚੇ ਪਾਤਸ਼ਾਹ ਆਖਣ ਲੱਗੇ, ਗੁਰ ਘਰ ਹੈ ਮੁਕਰ ਕੀ ਨਿਆਈ। ਮੁਕਰ ਕਹਿੰਦੇ ਹਨ ਸ਼ੀਸ਼ੇ ਨੂੰ। ਆਖਣ ਲੱਗੇ, ਐ ਜਹਾਂਗੀਰ, ਇਹ ਗੁਰੂ ਨਾਨਕ ਦਾ ਘਰ ਜਿਹੜਾ ਹੈ ਨਾ, ਇਹ ਸ਼ੀਸ਼ੇ ਦੀ ਨਿਆਈ ਹੈ। ਜਿਸ ਤਰ੍ਹਾਂ ਦਾ ਮੂੰਹ ਬਣਾ ਕੇ ਕੋਈ ਸ਼ੀਸ਼ੇ ਥਾਣੀ ਦੇਖਦਾ ਹੈ ਨਾ, ਉਸਨੂੰ ਅੱਗੋਂ ਉਸੇ ਤਰ੍ਹਾਂ ਦਾ ਹੀ ਦਿਖਾਈ ਦਿੰਦਾ ਹੈ। ਜੇ ਤਾਂ ਇਹ ਝੁੱਕ ਕੇ ਆਵੇਗਾ, ਸ਼ਰਧਾਲੂ ਬਣ ਕੇ ਆਵੇਗਾ, ਪ੍ਰੇਮੀ ਬਣ ਕੇ ਆਵੇਗਾ, ਖੁਸ਼ੀਆਂ ਮਿਲਣਗੀਆਂ, ਨਿਹਾਲ ਹੋ ਜਾਵੇਗਾ। ਔਰ ਜੇ ਆਪਣਾ ਰੋਬ ਦਾਬ ਦਿਖਾਵੇਗਾ ਨਾ, ਇੱਥੇ ਆ ਕੇ ਮੂੰਹ ਦੀ ਖਾਣੀ ਪਵੇਗੀ। ਬਚਨ ਆਪਾਂ ਪੜ੍ਹਦੇ ਹਾਂ, ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ। ਜਿਹੜਾ ਗੁਰੂ ਨਾਨਕ ਦੇ ਘਰ ਦੇ ਨਾਲ ਮੱਥਾ ਲਾਉਂਦਾ ਹੈ, ਉਹ ਇੱਕ ਨਾ ਇੱਕ ਦਿਨ ਝੜ ਜਾਂਦਾ ਹੈ। ਜਿਹੜਾ ਇੱਥੇ ਝੁੱਕ ਕੇ ਆਉਂਦਾ ਹੈ, ਜਿਹੜਾ ਗੁਰੂ ਨਾਨਕ ਦੇ ਘਰ ਦੇ ਵਿੱਚ ਸ਼ਰਨ ਦੇ ਵਿੱਚ ਆਉਂਦਾ ਹੈ, ਉਸਨੂੰ ਕੋਈ ਦੁਨੀਆਂ ਦੀ ਤਾਕਤ ਝੁਕਾ ਨਹੀਂ ਸਕਦੀ। ਉਸਦੀ ਸਦਾ ਵਾਸਤੇ ਹੀ ਜੈ ਜੈਕਾਰ ਹੈ। ਰਹਾਉ ਦੀਆਂ ਪੰਕਤੀਆਂ ਦੇ ਵਿੱਚ ਜੋ ਬਚਨ ਸੱਚੇ ਪਾਤਸ਼ਾਹ ਜੀ ਨੇ ਕੀਤੇ ਹਨ, ਵਾਹ ਮੇਰੇ ਸਾਹਿਬਾ ਵਾਹ, ਵਾਹ ਦਾ ਭਾਵ ਹੈ ਅਚਰਜ। ਸਾਧ ਸੰਗਤ ਜੀ, ਆਪਾਂ ਸੰਸਾਰ ਦੇ ਵਿੱਚ ਰਹਿਣ ਵਾਲੇ ਜੀਵ ਵੱਡੀ ਗਿਣਤੀ ਦੇ ਵਿੱਚ ਸੰਸਾਰ ਦੇ ਲੋਕਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ। ਸਾਡੇ ਦਿਲ ਦਿਮਾਗ ਦੇ ਉੱਪਰ ਗੁਰੂ ਦਾ ਇੰਨਾ ਪ੍ਰਭਾਵ ਨਹੀਂ ਪੈਂਦਾ ਜਿੰਨਾ ਸੰਸਾਰ ਦੇ ਲੋਕਾਂ ਦਾ ਪੈ ਜਾਂਦਾ ਹੈ, ਹੁਕਮਰਾਨਾਂ ਦਾ ਪੈ ਜਾਂਦਾ ਹੈ, ਰਾਜਨੀਤਿਕ ਲੋਕਾਂ ਦਾ ਪੈ ਜਾਂਦਾ ਹੈ। ਸਾਡੇ ਦਿਲ ਦਿਮਾਗ ਦੇ ਉੱਪਰ ਪਰਮਾਤਮਾ ਦਾ ਇੰਨਾ ਪ੍ਰਭਾਵ ਨਹੀਂ ਪੈਂਦਾ ਜਿੰਨਾ ਦੁਨੀਆਦਾਰਾਂ ਦਾ ਪੈ ਜਾਂਦਾ ਹੈ। ਵੱਡੇ ਵੱਡੇ ਜੋ ਦੁਨੀਆਦਾਰ, ਕਾਹੂ ਕਾਜ ਨਾਹੀਂ ਗਾਵਾਰ, ਵੱਡੇ ਵੱਡੇ ਜੋ ਦੀਸੈ ਲੋਗ, ਚਿਨਕੋ ਤਿਨਕੋ ਵਿਆਪੈ ਚਿੰਤਾ ਰੋਗ। ਪਰ ਸਾਧ ਸੰਗਤ ਜੀ, ਕੋਈ ਵਿਰਲੇ ਗੁਰਮੁਖ ਹੁੰਦੇ ਹਨ ਜਿਨ੍ਹਾਂ ਦੇ ਦਿਲ ਦਿਮਾਗ ਦੇ ਉੱਪਰ ਗੁਰੂ ਦਾ ਪ੍ਰਭਾਵ ਪੈਂਦਾ ਹੈ, ਗੁਰੂ ਦੀ ਛਾਪ ਪੈਂਦੀ ਹੈ, ਪਰਮਾਤਮਾ ਦਾ ਪ੍ਰਭਾਵ ਪੈਂਦਾ ਹੈ। ਜੋ ਨੁਕਤਾ ਸਾਡੇ ਸਾਹਮਣੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਰੱਖਿਆ ਹੈ, ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਜੋ ਅਚਰਜ ਰੂਪ ਹੈ, ਵਾਹ ਦਾ ਭਾਵ ਹੈ ਅਚਰਜ ਰੂਪ। ਜਿਹੜੇ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਪਰ ਚੱਲਦਿਆਂ ਹੋਇਆਂ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦੇ ਹਨ, ਉਹਨਾਂ ਦੇ ਦਿਲ ਦਿਮਾਗ ਦੇ ਉੱਪਰ ਪਰਮਾਤਮਾ ਦੇ ਪ੍ਰਭਾਵ ਪੈਂਦਾ ਹੈ, ਉਸ ਦੀ ਛਾਪ ਬਣਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਅੰਮ੍ਰਿਤ ਰੂਪ ਬਚਨ ਹਨ, ਕਹਿੰਦੇ ਜਿਨ੍ਹਾਂ ਨੇ ਇੱਕ ਵਾਰੀ ਝਲਕ ਵੇਖ ਲਈ ਨਾ, ਉਹ ਫਿਰ ਜ਼ਿੰਦਗੀ ਭਰ ਸੰਸਾਰ ਦੇ ਲੋਕਾਂ ਦਾ ਪ੍ਰਭਾਵ ਨਹੀਂ ਕਬੂਲਣਗੇ। ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਔ ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਰਤ ਮੈਂ ਨਾ ਰਤ ਹੈ, ਧੀਰਜ ਕੋ ਧੀਰਜ ਔ ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਦਭੁਤ ਪਰਮਦ ਭੁਤ ਬਿਸਮੈ ਬਿਸਮ, ਅਚਰਜੈ ਅਚਰਜ ਅਤ ਅਤ ਹੈ। ਜਿਹੜੇ ਬਚਨ ਸਤਿਗੁਰ ਅਮਰਦਾਸ ਜੀ ਨੇ ਕਹੇ ਹਨ ਨਾ ਅੱਜ, ਕਿ ਵਾਹ ਮੇਰੇ ਸਾਹਿਬਾ ਵਾਹ, ਹੇ ਮੇਰੇ ਸਾਹਿਬ, ਹੇ ਮੇਰੇ ਮਾਲਕ, ਹੇ ਮੇਰੇ ਪਰਮਾਤਮਾ, ਹੇ ਮੇਰੇ ਸਤਿਗੁਰ, ਤੂੰ ਵਾਹ ਹੈ, ਤੂੰ ਅਚਰਜ ਰੂਪ ਹੈ। ਉਹਨਾਂ ਬਚਨਾਂ ਦੀ ਹੀ ਮਾਨੋ ਵਿਆਖਿਆ ਕਰਦੇ ਹਨ ਭਾਈ ਗੁਰਦਾਸ ਸਾਹਿਬ ਜੀ, ਅਦਭੁਤ ਪਰਮਦ ਭੁਤ ਬਿਸਮੈ ਬਿਸਮ, ਅਚਰਜੈ ਅਚਰਜ ਅਤ ਅਤ ਹੈ। ਹੇ ਵਾਹਿਗੁਰੂ, ਤੂੰ ਬਿਸਮ ਰੂਪ ਹੈ, ਤੂੰ ਅਚਰਜ ਰੂਪ ਹੈ, ਤੇਰੀ ਮਹਿਮਾ ਵਰਣਨ ਤੋਂ ਬਾਹਰੀ ਹੈ, ਤੇਰੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਫਿਰ ਗੁਰਮੁਖਾਂ ਦਾ ਜੀਵਨ ਬਣ ਜਾਂਦਾ ਹੈ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਉਹ ਫਿਰ ਇਹ ਗੱਲ ਕਹਿੰਦੇ ਹਨ ਕਿ ਪਰਮਾਤਮਾ ਵਰਗਾ ਕੋਈ ਰਾਜਾ ਨਹੀਂ, ਗੁਰੂ ਵਰਗਾ ਕੋਈ ਰਾਜਾ ਨਹੀਂ, ਬਾਕੀ ਸਭ ਝੂਠੇ ਹਨ। ਸਿੱਖ ਜਗਤ ਦੇ ਵਿੱਚ ਇੱਕ ਸੰਤ ਨਿਹਾਲ ਸਿੰਘ ਜੀ ਹੋਏ ਹਨ, ਕਿਧਰੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਿਅਕਤੀ ਭੇਜਿਆ, ਆਖਣ ਲੱਗੇ ਸੰਤਾਂ ਨੂੰ ਕਹਿਣਾ ਤੁਹਾਨੂੰ ਮਹਾਰਾਜਾ ਸੱਦਦੇ ਹਨ, ਸੱਚੀ ਸਰਕਾਰ ਸੱਦਦੇ ਹਨ। ਸੰਤ ਨਿਹਾਲ ਸਿੰਘ ਜੀ ਆਖਣ ਲੱਗੇ, ਜੇਕਰ ਤਾਂ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਨੇ ਸੱਦਿਆ ਹੈ, ਫੇਰ ਤਾਂ ਮੈਂ ਚਿੱਟਾ ਬਾਣਾ ਪਾ ਕੇ, ਸਾਦਾ ਬਾਣਾ ਪਾ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਵਾਂ। ਆਖਣ ਲੱਗੇ, ਮੇਰੀ ਸੱਚੀ ਸਰਕਾਰ ਗੁਰੂ ਨਾਨਕ ਸਾਹਿਬ ਹਨ। ਬੇਪਰਵਾਹ ਹੋ ਜਾਂਦੇ ਹਨ, ਪਰਮਾਤਮਾ ਬੇਪਰਵਾਹ ਹੈ, ਵਾਹਿਗੁਰੂ ਦੇ ਪਿਆਰੇ ਵੀ ਬੇਪਰਵਾਹ ਹੋ ਜਾਂਦੇ ਹਨ। ਨਿਰਭਉ ਜਪੈ ਸਗਲ ਭਉ ਮਿਟੈ। ਕਹਿੰਦੇ ਜੇ ਦਸਵੇਂ ਪਾਤਸ਼ਾਹ ਸੱਚੀ ਸਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਉਹ ਪਰਮਾਤਮਾ ਦਾ ਰੂਪ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਕਹਿੰਦੇ ਜੇ ਉਹਨਾਂ ਨੇ ਸੱਦਿਆ ਹੈ ਨਾ, ਤੇ ਮੈਂ ਕਹਿੰਦੇ ਸ਼ਹੀਦੀ ਬਾਣਾ ਪਾ ਕੇ ਨਾ ਤਿਆਰ ਬਰ ਤਿਆਰ ਹੋ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਜੀ ਸਦਕੇ ਜਾਵਾਂ। ਆਖਣ ਲੱਗੇ, ਨਹੀਂ ਜੀ, ਮਹਾਰਾਜਾ ਰਣਜੀਤ ਸਿੰਘ ਨੇ ਸੱਦਿਆ ਹੈ, ਲਾਗੋ ਪ੍ਰੇਮੀ ਨੇ ਦੱਸਿਆ, ਗੁਰਮੁਖਾਂ ਦੇ ਨਾਲ ਇੰਜ ਵਚਨ ਨਹੀਂ ਕਰੀਦੇ। ਸੰਗਤ ਕੀਤੀ ਹੋਈ ਹੋਵੇ ਨਾ ਰੰਗਿਆਂ ਹੋਇਆਂ ਦੀ, ਫਿਰ ਬੰਦੇ ਦੀ ਬੋਲਬਾਣੀ ਬਦਲ ਜਾਂਦੀ ਹੈ, ਫਿਰ ਪਤਾ ਚੱਲਦਾ ਹੈ ਕਿਵੇਂ ਬੋਲੀਦਾ ਹੈ, ਕਿਵੇਂ ਗੱਲ ਕਰੀਦੀ ਹੈ। ਕਹਿੰਦੇ ਤੁਹਾਨੂੰ ਕਹਿਣਾ ਚਾਹੀਦਾ ਸੀ ਕਿ ਰਣਜੀਤ ਸਿੰਘ ਬੇਨਤੀ ਕਰਦੇ ਹਨ। ਰਣਜੀਤ ਸਿੰਘ ਕਹਿੰਦੇ ਹਨ, ਕਿਰਪਾ ਕਰਕੇ ਦਰਸ਼ਨ ਦਿਓ, ਇੰਜ ਬਚਨ ਕਰੀਦੇ ਹਨ। ਗੁਰਮੁਖਾਂ ਨੂੰ ਸੱਦਣ ਵਾਲਾ ਉਹ ਕੌਣ ਹੁੰਦਾ ਹੈ? ਉਹਨਾਂ ਨੂੰ ਸੱਦਿਆ ਨਹੀਂ ਜਾ ਸਕਦਾ। ਕਹਿਣ ਦੇ ਭਾਵ, ਜਿਨ੍ਹਾਂ ਦੇ ਦਿਲ ਦਿਮਾਗ ਦੇ ਉੱਪਰ ਸੱਚੀ ਮੁੱਚੀ ਉਸ ਪਰਮਾਤਮਾ ਦੇ ਉਸ ਗੁਰੂ ਦੀ ਛਾਪ ਬਣ ਜਾਂਦੀ ਹੈ, ਉਹ ਫਿਰ ਸੰਸਾਰ ਦੇ ਰਾਜੇ ਮਹਾਰਾਜਿਆਂ ਦੀ ਪਰਵਾਹ ਨਹੀਂ ਕਰਦੇ। ਵਾਹ ਮੇਰੇ ਸਾਹਿਬਾ ਵਾਹ। ਉਹ ਵਾਹਿਗੁਰੂ ਪਰਮੇਸ਼ਰ ਅਚਰਜ ਰੂਪ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ। ਬੰਦਾ ਕਿਸੇ ਦੀ ਮਾੜੀ ਮੋਟੀ ਸ਼ਕਤੀ ਤੋਂ ਦੇਖ ਕੇ ਪ੍ਰਭਾਵਿਤ ਹੋ ਜਾਂਦਾ ਹੈ, ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਜਿਸਨੇ ਬਿਨਾਂ ਥੰਮਾਂ ਤੋਂ ਆਕਾਸ਼ ਨੂੰ ਖਿਲਾਰਿਆ ਹੋਇਆ ਹੈ, ਜਿਸਨੇ ਚਾਰੇ ਪਾਸੇ ਪਾਣੀ ਪਾ ਕੇ ਵਿੱਚ ਧਰਤੀ ਨੂੰ ਖਿਲਾਰਿਆ ਹੋਇਆ ਹੈ, ਉਸ ਸ਼ਕਤੀ ਤੋਂ ਪ੍ਰਭਾਵਿਤ ਨਹੀਂ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਉਸ ਅਨੰਤ ਸ਼ਕਤੀਆਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਦੇ ਹਨ ਕਿ ਉਸ ਦੇ ਚਰਨਾਂ ਦੇ ਨਾਲ ਜੁੜੋ, ਜਿਹੜਾ ਸਦੀਵ ਕਾਲ ਵਾਸਤੇ ਜੀਵਨ ਦੇ ਵਿੱਚ ਆਨੰਦ ਬਣਿਆ ਰਹੇ। ਜਿਵੇਂ ਜਿਵੇਂ ਲੜੀਵਾਰ ਸੱਚੇ ਪਾਤਸ਼ਾਹ ਜੀ ਇਹ ਫਰਮਾ ਰਹੇ ਹਨ, ਆਓ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਜੋ ਆਖਰੀ ਅਰਥ ਹਨ ਉਹ ਸਰਵਣ ਕਰੀਏ ਜੀ।
ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਦੁਨੀਆਦਾਰਾਂ ਨੂੰ, ਦੁਨੀਆਂ ਨੂੰ ਹੁਕਮਰਾਨਾਂ ਦੀ ਸਿਫਤ ਸਲਾਹ ਨਾ ਕਰ, ਜਿਹੜੇ ਮਰ ਜਾਣ ਵਾਲੇ ਹਨ, ਜਿਹੜੇ ਖਤਮ ਹੋ ਜਾਣ ਵਾਲੇ ਹਨ, ਪਰਮਾਤਮਾ ਸਦੀਵ ਕਾਲ ਵਾਸਤੇ ਰਹਿਣ ਵਾਲਾ ਹੈ, ਕਦੇ ਵਾਸਤਾ ਮਰਦਾ ਨਹੀਂ, ਕਦੇ ਵਾਸਤੇ ਜਾਂਦਾ ਨਹੀਂ, ਉਹਨਾਂ ਲੋਕਾਂ ਦੀ ਸਿਫਤ ਸਲਾਹ ਨਾ ਕਰ ਜਿਹੜੇ ਮਰ ਕੇ ਖਾਕ ਜਾਂ ਬਣ ਜਾਣ ਵਾਲੇ ਹਨ, ਮਿੱਟੀ ਹੋ ਜਾਣ ਵਾਲੇ ਹਨ, ਜਿਹੜੇ ਮਿੱਟੀ ਦੇ ਵਿੱਚ ਮਿੱਟੀ ਹੋ ਕੇ ਰਲ ਜਾਣ ਵਾਲੇ ਹਨ।
ਵਾਹੋ ਮੇਰੇ ਸਾਹਿਬਾ ਵਾਹੋ।
ਹੇ ਮੇਰੇ ਸਾਹਿਬ, ਹੇ ਮੇਰੇ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਤੂੰ ਵਾਹ ਹੈ, ਤੂੰ ਅਚਰਜ ਰੂਪ ਹੈ, ਤੂੰ ਅਨੰਤ ਸ਼ਕਤੀਆਂ ਦਾ ਮਾਲਕ ਹੈ।
ਗੁਰਮੁਖ ਸਦਾ ਸਲਾਹੀਆ ਸੱਚਾ ਵੇ ਪਰਵਾਹੋ।
ਗੁਰੂ ਦੇ ਰਾਹੀਂ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਉਸ ਸੱਚੇ ਵੇ ਪਰਵਾਹ ਵਾਹਿਗੁਰੂ ਪਰਮੇਸ਼ਰ ਨੂੰ ਸਲਾਹਣਾ ਚਾਹੀਦਾ ਹੈ, ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਕਿਉਂਕਿ ਦੁਨੀਆਂ ਦੇ ਵਿੱਚ ਵੱਡੇ ਤੋਂ ਵੱਡਾ ਵੀ ਹੁਕਮਰਾਨ ਹੋਵੇ, ਉਸਨੂੰ ਫਿਰ ਵੀ ਕਿਸੇ ਨਾ ਕਿਸੇ ਦੇ ਅੱਗੇ ਜਵਾਬ ਦੇ ਹੋਣਾ ਪੈਂਦਾ ਹੈ। ਇੱਕੋ ਇੱਕ ਪਰਮਾਤਮਾ ਹੈ, ਵਾਹਿਗੁਰੂ ਪਰਮੇਸ਼ਰ ਹੈ, ਜਿਹੜਾ ਬੇਪਰਵਾਹ ਹੈ, ਲਾਪਰਵਾਹ ਨਹੀਂ, ਸਾਰਿਆਂ ਦੀ ਸਾਂਭ ਸੰਭਾਲ ਕਰਦਾ ਹੈ, ਪਰ ਬੇਪਰਵਾਹ ਹੈ, ਉਸਨੂੰ ਕਿਸੇ ਦੇ ਅੱਗੇ ਕੋਈ ਜਵਾਬ ਦੇ ਨਹੀਂ ਹੋਣਾ ਪੈਂਦਾ, ਉਹ ਆਪਣੀ ਮਰਜ਼ੀ ਦਾ ਮਾਲਕ ਹੈ।
ਰਹਾਓ,
ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ।
ਦੁਨੀਆਂ ਕੇਰੀ ਦੋਸ਼ ਦੀ ਮਨਮੁਖ ਦੱਜ ਮਰਨ।
ਦੁਨੀਆਂ ਵਾਲਿਆਂ ਦੇ ਨਾਲ ਜਿਹੜੀ ਦੋਸਤੀ ਪਾਉਣੀ ਹੈ, ਜਿਹੜਾ ਆਪਣੇ ਆਪ ਨੂੰ ਜੋੜਨਾ ਹੈ, ਕਹਿੰਦੇ ਐਸੇ ਜਿਹੜੇ ਮਨਮੁਖ ਜੀਵ ਹਨ ਉਹ ਸੜਦੇ ਮਰਦੇ ਰਹਿੰਦੇ ਹਨ।
ਜਮਪੁਰ ਬੱਦੇ ਮਾਰੀਆ ਹੈ ਵੇਲਾ ਨਾਲਾ ਹਨ।
ਜਮਾਂ ਦੀ ਪੁਰੀ ਦੇ ਵਿੱਚ ਬੱਧਿਆਂ ਹੋਇਆਂ ਨੂੰ ਫਿਰ ਕਹਿੰਦੇ ਮਾਰ ਪੈਂਦੀ ਹੈ ਬੜੀ ਬੁਰੀ ਤਰ੍ਹਾਂ ਦੇ ਨਾਲ। ਸੰਸਾਰ ਦੇ ਵਿੱਚ ਆਇਆ ਤਾਂ ਸੀ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਵਾਸਤੇ, ਇੱਥੇ ਬੰਦਿਆਂ ਦੀ ਸਿਫਤ ਸਲਾਹ ਕਰਦਾ ਰਿਹਾ। ਇਤਿਹਾਸ ਵਿੱਚ ਵੀ ਲਿਖਿਆ ਹੋਇਆ ਹੈ, ਬੰਦੇ ਕੀ ਜੋ ਲੇਹ ਓਟ, ਈ ਤੂਤ ਤਿਸ ਜਨ ਕੋ ਤੋਟ। ਉਸਦੀ ਕਦੇ ਪੂਰੀ ਨਹੀਂ ਪੈਂਦੀ, ਜਿਹੜਾ ਬੰਦੇ ਦਾ ਆਸਰਾ ਲੈਂਦਾ ਹੈ, ਬੰਦੇ ਦੀ ਓਟ ਲੈਂਦਾ ਹੈ। ਇਸ ਕਰਕੇ ਆਖਿਆ ਉਹ ਜਮਾਂ ਦੀ ਪੂਰੀ ਦੇ ਵਿੱਚ ਵੀ ਵੱਧੇ ਹੋਏ ਮਾਰ ਖਾਂਦੇ ਹਨ, ਫਿਰ ਦੁਬਾਰਾ ਉਹਨਾਂ ਨੂੰ ਮਨੁੱਖਾ ਜੀਵਨ ਨਹੀਂ ਮਿਲਦਾ, ਇਹ ਦੁਬਾਰਾ ਵੇਲਾ ਨਹੀਂ ਮਿਲਦਾ।
ਗੁਰਮੁਖ ਜਨਮ ਸਕਾਰ ਥਾ ਸੱਚਾ ਸ਼ਬਦ ਲਗਨ।
ਕਿਉਂਕਿ ਬਾਰ ਬਾਰ ਕਦੇ ਗੁਰਮੁਖ ਦਾ ਕਦੇ ਮਨਮੁਖ ਦਾ ਸਤਿਗੁਰੂ ਜੀ ਜ਼ਿਕਰ ਕਰ ਰਹੇ ਹਨ, ਹੁਣ ਗੁਰਮੁਖ ਦੇ ਸੰਬੰਧ ਦੇ ਵਿੱਚ ਦੱਸਦੇ ਹਨ ਕਿ ਉਹਦਾ ਜੀਵਨ ਸਕਾਰਥਾ ਹੁੰਦਾ ਹੈ, ਸਫਲਾ ਹੁੰਦਾ ਹੈ, ਕਿਉਂਕਿ ਉਹ ਗੁਰੂ ਦੇ ਸੱਚੇ ਸ਼ਬਦ ਦੇ ਵਿੱਚ ਲੱਗੇ ਰਹਿੰਦੇ ਹਨ।
ਆਤਮ ਰਾਮ ਪ੍ਰਗਾਸਿਆ ਸਹਜੇ ਸੁਖ ਰਹਨ,
ਉਹ ਆਤਮ ਰਾਮ ਵਾਹਿਗੁਰੂ ਪਰਮੇਸ਼ਰ ਦਾ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਉਹ ਆਤਮਕ ਅਡੋਲਤਾ ਦੇ ਵਿੱਚ ਟਿਕੇ ਰਹਿੰਦੇ ਹਨ, ਸਦਾ ਸਦੀਵ ਕਾਲ ਵਾਸਤੇ ਸੁਖੀ ਰਹਿੰਦੇ ਹਨ, ਕਿਉਂਕਿ ਉਹ ਜੋ ਆਨੰਦ ਸਰੂਪ ਪਰਮਾਤਮਾ ਹੈ ਉਸ ਦਾ ਕੋਈ ਬਦਲ ਨਹੀਂ, ਸਦਾ ਵਾਸਤੇ ਸੁਖੀ ਰਹਿੰਦੇ ਹਨ।
ਗੁਰ ਕਾ ਸ਼ਬਦ ਵਿਸਾਰਿਆ ਦੂਜਾ ਭਾਇਰ ਚੰਨ,
ਪਰ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਭੁਲਾ ਦਿੱਤਾ, ਵਿਸਾਰ ਦਿੱਤਾ ਤੇ ਦਵੈਤ ਦੇ ਵਿੱਚ ਦੂਜੇ ਭਾਵ ਦੇ ਵਿੱਚ ਰਚ ਮਿਚ ਜਾਂਦੇ ਹਨ, ਜਿਹੜੇ ਹੋਰਨਾਂ ਹੋਰਨਾਂ ਦੀ ਸਿਫਤ ਸਲਾਹ ਕਰਦੇ ਰਹਿੰਦੇ ਹਨ।
ਤਿਸਨਾ ਭੁੱਖ ਨਾ ਉਤਰ ਆਣ ਦਿਨ ਜਲਤ ਫਿਰਨ,
ਉਹਨਾਂ ਦੀ ਤ੍ਰਿਸ਼ਨਾ ਦੀ ਭੁੱਖ ਕਦੇ ਵਾਸਤੇ ਉਤਰਦੀ ਨਹੀਂ ਹੈ, ਸਦਾ ਵਾਸਤੇ ਤ੍ਰਿਸ਼ਨਾਲੂ ਬਿਰਤੀ ਬਣੀ ਰਹਿੰਦੀ ਹੈ, ਔਰ ਕਹਿੰਦੇ ਇਸ ਕਰਕੇ ਸਦਾ ਵਾਸਤੇ ਉਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦੇ ਰਹਿੰਦੇ ਹਨ।
ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ,
ਉਹਨਾਂ ਦਾ ਇਸ ਤਰ੍ਹਾਂ ਦਾ ਸੁਭਾਅ ਬਣ ਜਾਂਦਾ ਹੈ ਮਨਮੁੱਖ ਜੀਵਾਂ ਦਾ, ਆਪਣੇ ਮਨ ਦੇ ਪਿੱਛੇ ਚੱਲਣ ਵਾਲਿਆਂ ਦਾ, ਜਿਹੜੇ ਤਾਂ ਦੁਸ਼ਟ ਲੋਕ ਹਨ ਉਹਨਾਂ ਦੇ ਨਾਲ ਗੰਢ ਤੁੱਪ ਰੱਖਦੇ ਹਨ, ਸਾਂਝ ਰੱਖਦੇ ਹਨ, ਕਿਸੇ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਧੜਾ ਹਰ ਰਹਿਆ ਸਮਾਈ, ਹਮ ਹਰ ਸਿਓ ਧੜਾ ਕੀਆ ਮੇਰੀ ਹਰ ਟੇਕ, ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਦੇ ਬਚਨ ਹਨ। ਪਰ ਕਹਿੰਦੇ ਜਿਹੜੀਆਂ ਪਵਿੱਤਰ ਆਤਮਾਵਾਂ ਹਨ, ਜਿਹੜੇ ਸੰਤ ਜਨ ਹਨ, ਗੁਰਮੁਖ ਜਨ ਹਨ, ਉਹਨਾਂ ਦੇ ਨਾਲ ਵੈਰ ਭਾਵ ਰੱਖਦੇ ਹਨ, ਉਹਨਾਂ ਨੂੰ ਅੱਖਾਂ ਵਿਖਾਉਂਦੇ ਹਨ, ਪਰ ਦੁਸ਼ਟਾਂ ਦੇ ਨਾਲ ਬੜਾ ਪਿਆਰ ਜਿਤਾਉਂਦੇ ਹਨ, ਉਹਨਾਂ ਦੇ ਨਾਲ ਸਾਂਝ ਰੱਖਦੇ ਹਨ।
ਆਪ ਡੁੱਬੇ ਕੁਟੰਬ ਸਿਓ ਸਗਲੇ ਕੁੱਲ ਡੋਬਨ,
ਐਸੇ ਮਨਮੁੱਖ ਜੀਵ ਕਹਿੰਦੇ ਆਪ ਤਾਂ ਸੰਸਾਰ ਸਾਗਰ ਦੇ ਵਿੱਚ ਡੁੱਬਦੇ ਹੀ ਹਨ, ਉਹਨਾਂ ਦੇ ਕਾਰਨ ਉਹਨਾਂ ਦਾ ਸਾਰਾ ਕੁਟੰਬ ਵੀ ਡੁੱਬ ਜਾਂਦਾ ਹੈ, ਸਾਰਾ ਪਰਿਵਾਰ ਵੀ ਡੁੱਬ ਜਾਂਦਾ ਹੈ। ਕਹਿੰਦੇ ਇੱਥੇ ਬਸ ਨਹੀਂ, ਉਹਨਾਂ ਦੀ ਸਾਰੀ ਕੁੱਲ ਹੀ ਡੁੱਬ ਜਾਂਦੀ ਹੈ, ਆਪਣੀ ਕੁੱਲ ਨੂੰ ਕਲੰਕਿਤ ਕਰ ਲੈਂਦੇ ਹਨ, ਕਿਉਂਕਿ ਜਿੱਥੇ ਦੱਸਿਆ ਹੈ ਨਾ ਵੀ ਨਾਮ ਜਪਣ ਵਾਲਿਆਂ ਦਾ, ਸਿਮਰਨ ਕਰਨ ਵਾਲਿਆਂ ਦਾ, ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ, ਉਹ ਆਪ ਹੀ ਨਹੀਂ ਤਾਰਦੇ, ਆਪਣੇ ਪਿਤਰਾਂ ਨੂੰ ਵੀ ਤਾਰ ਦਿੰਦੇ ਹਨ, ਜਿਹੜੇ ਪਤਾ ਨਹੀਂ ਸੈਂਕੜੇ ਹਜ਼ਾਰਾਂ ਸਾਲ ਪਹਿਲਾਂ ਗਏ ਹਨ ਨਾ, ਉਹ ਵੀ ਤਰ ਜਾਂਦੇ ਹਨ ਨਾਮ ਜਪਣ ਵਾਲਿਆਂ ਦੀ ਬਰਕਤ ਦੇ ਨਾਲ। ਉੱਥੇ ਦੱਸਿਆ ਹੈ ਜਿਹੜੇ ਤਾਂ ਸੰਤਾਂ ਦੇ ਨਾਲ ਵੈਰ ਕਰਦੇ ਹਨ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁੱਖ ਨਹੀਂ ਮਰ ਜੰਮੇ ਵਾਰੋ ਵਾਰ, ਆਪਣੀ ਕੁੱਲ ਨੂੰ ਵੀ ਕਲੰਕਿਤ ਕਰ ਲੈਂਦੇ ਹਨ।
ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਦ ਕਰਨ,
ਕਹਿੰਦੇ ਕਿਸੇ ਦੀ ਵੀ ਨਿੰਦਾ ਕਰਨੀ ਭਲੀ ਨਹੀਂ ਚੰਗੀ ਨਹੀਂ ਹੈ, ਜਿਹੜੇ ਮਨਮੁਖ ਜੀਵ ਮੂਰਖ ਜੀਵ ਹਨ ਉਹੀ ਕਹਿੰਦੇ ਨਿੰਦਿਆ ਦੇ ਰਸਤੇ ਦੇ ਉੱਪਰ ਚੱਲਦੇ ਹਨ, ਜਿੱਥੇ ਝੂਠੀ ਖੁਸ਼ਾਮਦ ਤੋਂ ਸਤਿਗੁਰੂ ਜੀ ਰੋਕ ਰਹੇ ਹਨ, ਉੱਥੇ ਝੂਠੀ ਨਿੰਦਿਆ ਤੋਂ ਵੀ ਰੋਕ ਰਹੇ ਹਨ। ਉਸਤਤ ਨਿੰਦਾ ਦੋਉ ਤਿਆਗੈ ਖੋਜੈ ਪਦ ਨਿਰਬਾਨਾ, ਜਨ ਨਾਨਕੇ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨਾ। ਆਖਿਆ ਜਿਹੜੇ ਕਿਸੇ ਦੀ ਵੀ ਨਿੰਦਿਆ ਜਿਹੜੀ ਕਰਨੀ ਹੈ ਨਾ ਉਹ ਭਲੀ ਨਹੀਂ ਹੈ, ਮੂਰਖ ਲੋਕ ਹੀ ਨਿੰਦਿਆ ਕਰਦੇ ਹਨ।
ਮੋਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ,
ਜਿਹੜੇ ਸਤਪੁਰਸ਼ਾਂ ਦੀ ਨਿੰਦਾ ਕਰਦੇ ਹਨ ਉਹਨਾਂ ਦੇ ਮੂੰਹ ਕਾਲੇ ਹੁੰਦੇ ਹਨ, ਪਰਲੋਕ ਦੇ ਵਿੱਚ ਵੀ ਇੱਥੇ ਵੀ ਕਹਿੰਦੇ ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ, ਅੱਗੇ ਵੀ ਘੋਰ ਨਰਕ ਦੇ ਵਿੱਚ ਪਾਏ ਜਾਂਦੇ ਹਨ।
ਇਹ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇ ਕਰਮ ਕਮਾਏ,
ਜਿਸ ਤਰ੍ਹਾਂ ਦਾ ਇਹ ਚਿੰਤਨ ਕਰਦਾ ਹੈ, ਜਿਹੋ ਜਿਹਾਂ ਦੀ ਇਹ ਸੇਵਾ ਕਰਦਾ ਹੈ, ਜਿਹੋ ਜਿਹਾ ਤੋਂ ਇਹ ਪ੍ਰਭਾਵਿਤ ਹੁੰਦਾ ਹੈ ਉਹੋ ਜਿਹਾ ਹੀ ਹੋ ਜਾਂਦਾ ਹੈ, ਆਪ ਵੀ ਉਹੋ ਜਿਹਾ ਹੀ ਹੋ ਜਾਂਦਾ ਹੈ। ਕਹਿੰਦੇ ਫਿਰ ਉਸੇ ਤਰ੍ਹਾਂ ਦੀ ਇਹ ਜੀਵ ਆਪ ਕਰਮ ਕਰਨ ਲੱਗ ਪੈਂਦਾ ਹੈ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚੜ੍ਹੇ ਡੋਰੂ ਟਮਕਾਵੈ, ਮਹਾਮਾਈ ਕੀ ਪੂਜਾ ਕਰੈ, ਨਰ ਸੇ ਨਰ ਹੋਏ ਅਵਤਰੈ। ਉਸੇ ਤਰ੍ਹਾਂ ਹੀ ਬਣ ਜਾਂਦਾ ਹੈ। ਔਰ ਕਹਿੰਦੇ ਜੇਕਰ ਇਹ ਹੋਰ ਬੰਦਿਆਂ ਦੀ ਉਸਤਤ ਵਡਿਆਈ ਜਾਂ ਨਿੰਦਾ ਕਰਦਾ ਹੈ, ਆਪ ਵੀ ਉਹਨਾਂ ਵਰਗਾ ਹੀ ਬਣ ਜਾਂਦਾ ਹੈ।
ਆਪ ਬੀਜ ਆਪੇ ਹੀ ਖਾਮ ਨਾ ਕਹਿਣਾ ਕਿਛੂ ਨਾ ਜਾਏ।
ਜੇਕਰ ਗੁਰੂ ਦੀ ਸਿਫਤ ਸਲਾਹ ਕਰੇ ਫਿਰ ਗੁਰੂ ਦਾ ਰੂਪ ਹੋ ਜਾਂਦਾ ਹੈ। ਫਿਰ ਸਤਿਗੁਰ ਕਹਿ ਦਿੰਦੇ ਹਨ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਜੇ ਬੰਦਿਆਂ ਦੀ ਸੋਭਾ ਹੀ ਕਰਦਾ ਰਿਹਾ ਫਿਰ ਉਹਨਾਂ ਵਰਗਾ ਹੀ ਬਣ ਜਾਂਦਾ ਹੈ। ਕਹਿੰਦੇ ਇਹ ਤਾਂ ਬੀਜ ਬੰਦੇ ਦੇ ਹੱਥ ਦੇ ਵਿੱਚ ਹੈ, ਜਿਸ ਤਰ੍ਹਾਂ ਦਾ ਬੀਜ ਦਾ ਹੈ ਉਸੇ ਤਰ੍ਹਾਂ ਦਾ ਹੀ ਇਸ ਨੂੰ ਵੱਢਣਾ ਪੈਂਦਾ ਹੈ।
ਮਹਾਂਪੁਰਖਾਂ ਦਾ ਬੋਲਣਾ ਹੋਵੇ ਕਿਦਾ ਪਰਛਾਏ।
ਮਹਾਂਪੁਰਖਾਂ ਦਾ, ਭਗਤੀਵਾਨਾਂ ਦਾ, ਪਵਿੱਤਰ ਆਤਮਾਵਾਂ ਦਾ ਜਿਹੜਾ ਬੋਲਣਾ ਹੈ ਉਹ ਕਹਿੰਦੇ ਕਿਸੇ ਨਾ ਕਿਸੇ ਦੇ ਪਰਛਾਏ ਹੁੰਦਾ ਹੈ। ਭਾਵੇਂ ਇੱਕ ਨੂੰ ਸੰਬੋਧਨ ਕਰਦੇ ਹਨ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਸਾਰਿਆਂ ਵਾਸਤੇ ਉਪਦੇਸ਼ ਸਾਂਝਾ ਹੁੰਦਾ ਹੈ।
ਓਏ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਤਮਾਏ।
ਗੁਰਮੁਖ ਪਵਿੱਤਰ ਆਤਮਾਵਾਂ ਜਿਹੜੇ ਸੰਤ ਜਨ ਹਨ, ਕਹਿੰਦੇ ਉਹ ਅੰਮ੍ਰਿਤ ਦੇ ਨਾਲ, ਨਾਮ ਰਸ ਦੇ ਨਾਲ ਭਰਪੂਰ ਹੁੰਦੇ ਹਨ, ਲਭਾ ਲਭ ਭਰੇ ਭੋਏ ਹੁੰਦੇ ਹਨ। ਉਹਨਾਂ ਦੇ ਅੰਦਰ ਤਿਲ ਜਿੰਨੀ ਵੀ ਤਮਾ ਨਹੀਂ ਹੋਇਆ ਕਰਦੀ। ਹੰਸ ਉਡਰ ਕੋਧਰੇ ਪਿਆ ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ। ਭਾਵੇਂ ਲੋਕ ਕਈ ਵਾਰੀ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਹਨ ਵੀ ਲੈ ਵੀ ਇਹ ਵੀ ਮਾਇਆਧਾਰੀ ਹਨ, ਪਰ ਕਹਿੰਦੇ ਹਕੀਕਤ ਇਹ ਹੈ ਕਿ ਗੁਰਮੁਖਾਂ ਦੇ ਅੰਦਰ ਇੱਕ ਤਿਲ ਜਿੰਨੀ ਵੀ ਤਮਾ ਨਹੀਂ ਹੋਇਆ ਕਰਦੇ।
ਗੁਣਕਾਰੀ ਗੁਣ ਸੰਗਰਾ ਅਵਰਾ ਉਪਦੇਸ਼ੇਨ।
ਜਿਹੜੇ ਗੁਣਾਂ ਦੇ ਕਰਨ ਵਾਲੇ ਗੁਰਮੁਖ ਹਨ ਉਹ ਕਹਿੰਦੇ ਗੁਣਾਂ ਨੂੰ ਇਹ ਸੰਗਰੇ ਇਕੱਤਰ ਕਰਦੇ ਰਹਿੰਦੇ ਹਨ। ਉਹਨਾਂ ਦਾ ਹਮੇਸ਼ਾ ਦਾ ਇਹੀ ਕੰਮ ਬਣ ਜਾਂਦਾ ਹੈ। ਦੂਸਰਿਆਂ ਨੂੰ ਵੀ ਕਹਿੰਦੇ ਫਿਰ ਉਹ ਚੰਗੀ ਸਿੱਖਿਆ, ਚੰਗਾ ਉਪਦੇਸ਼ ਦਿੰਦੇ ਹਨ, ਕਿਉਂਕਿ ਲੋਕ ਅਵਗੁਣਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੇ ਕੋਏ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਬੰਦੇ ਦਾ ਸੁਭਾਅ ਹੀ ਬਣ ਜਾਂਦਾ ਹੈ ਨਿੰਦਿਆ ਕਰਨੀ, ਚੁਗਲੀ ਕਰਨੀ ਦੂਸਰੇ ਦੀ। ਪਰ ਕਹਿੰਦੇ ਜਿਹੜੇ ਗੁਰਮੁਖ ਹਨ, ਪਵਿੱਤਰ ਆਤਮਾਵਾਂ ਹਨ, ਉਹ ਗੁਣ ਇਕੱਤਰ ਕਰਦੇ ਰਹਿੰਦੇ ਹਨ।
ਸੇ ਵੱਡ ਭਾਗੀ ਜੇ ਉਹਨਾਂ ਮਿਲ ਰਹੇ ਅਣ ਦਿਨ ਨਾਮ ਲਏ ਨਾ।
ਉਹ ਵੀ ਵੱਡੇ ਭਾਗਾਂ ਵਾਲੇ ਹਨ ਜਿਹੜੇ ਗੁਰਮੁਖਾਂ ਦੇ ਨਾਲ ਮਿਲਦੇ ਹਨ, ਅਤੇ ਕਹਿੰਦੇ ਅਣ ਦਿਨ ਦਿਨੇ ਰਾਤ ਉਹ ਵੀ ਪਰਮਾਤਮਾ ਦਾ ਨਾਮ ਜਪਦੇ ਹਨ। ਧਾਰਮਿਕ ਵਿਦਵਾਨ ਪੁਰਸ਼ਾਂ ਦੇ ਬਚਨ ਹਨ ਕਿ ਜਦ ਬਹੁਤ ਸਾਰੇ ਪੁੰਨ ਜਮ੍ਹਾਂ ਹੋ ਜਾਂਦੇ ਹਨ ਨਾ, ਉਦੋਂ ਫਿਰ ਕਿਸੇ ਗੁਰਮੁਖ ਦਾ ਮਿਲਾਪ ਐਵੇਂ ਨਹੀਂ ਹੋ ਜਾਂਦਾ। ਇਹ ਪੁੰਨਾਂ ਦੀ ਨਿਸ਼ਾਨੀ ਹੁੰਦੀ ਹੈ, ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ, ਫਿਰ ਸੰਗਤ ਮਿਲਦੀ ਹੈ। ਕਿੰਨੀ ਦੁਨੀਆਂ ਬਾਹਰ ਤੁਰੀ ਫਿਰਦੀ ਹੈ, ਪਰ ਜਿਨ੍ਹਾਂ ਦੇ ਪੁੰਨ ਹਨ, ਜਿਨ੍ਹਾਂ ਦੇ ਭਾਗ ਹਨ, ਜਿਨ੍ਹਾਂ 'ਤੇ ਸਤਿਗੁਰ ਦੀ ਕਿਰਪਾ ਹੈ, ਉਹ ਫਿਰ ਸੰਗਤ ਦੇ ਵਿੱਚ ਆ ਕੇ ਬੈਠਦੇ ਹਨ। ਮਨਮੁਖ ਜੀਵ ਨਹੀਂ ਬੈਠ ਸਕਦਾ ਟਿਕ ਕੇ, ਵਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਾਹੇ ਕੂੜਿਆਰਾਂ ਪਾਸ। ਗੱਪਾਂ ਭਾਵੇਂ ਜਿੰਨਾ ਚਿਰ ਮਰਜ਼ੀ ਮਾਰੀ ਜਾਣ, ਗੁਰੂ ਦੀ ਸਿਫਤ ਸਲਾਹ ਨਾ ਸੁਣ ਸਕਦੇ ਹਨ, ਨਾ ਕਰ ਸਕਦੇ ਹਨ, ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ, ਕਿਉਂਕਿ ਸੰਗਤ ਦੇ ਵਿੱਚ ਸੱਚੋ ਹੀ ਸੱਚ ਵਰਤਦਾ ਹੈ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜਿਹੜੇ ਉਹਨਾਂ ਦੇ ਨਾਲ ਮਿਲੇ ਰਹਿੰਦੇ ਹਨ ਉਹ ਵੀ ਭਾਗਾਂ ਵਾਲੇ ਹਨ, ਉਹ ਵੀ ਨਾਮ ਦੇ ਵਿੱਚ ਲੀਨ ਹੁੰਦੇ ਹਨ, ਨਾਮ ਜਪਦੇ ਹਨ।
ਦੇਸੀ ਰਿਜਕ ਸੰਭਾਹੇ ਜਿਨ ਉਪਾਈ ਮੇਦਨੀ।
ਕਹਿੰਦੇ ਵਾਹਿਗੁਰੂ ਪਰਮੇਸ਼ਰ ਸਾਰਿਆਂ ਨੂੰ ਰਿਜਕ ਦਿੰਦਾ ਹੈ, ਜਿਸ ਵਾਹਿਗੁਰੂ ਨੇ ਮੇਦਨੀ ਸੰਸਾਰ ਦੀ ਲੁਕਾਈ ਨੂੰ ਪੈਦਾ ਕੀਤਾ ਹੈ, ਬਣਾਇਆ ਹੈ, ਰਿਜਕ ਦੇਣ ਵਾਲਾ ਵੀ ਉਹੀ ਹੈ। ਰਿਜਕ ਦੀ ਚਿੰਤਾ ਨਹੀਂ ਕਰਨੀ ਚਾਹੀਦੀ, ਚਿੰਤਨ ਕਰਨਾ ਚਾਹੀਦਾ ਹੈ। ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਕੋਈ ਨਾ ਕੋਈ ਵਿਧ ਬਣਾ ਕੇ ਤੈਨੂੰ ਰਿਜਕ ਦੇਵੇਗਾ। ਇਸ ਕਰਕੇ ਉੱਦਮ ਤਾਂ ਕਰਨਾ ਚਾਹੀਦਾ ਹੈ, ਰਿਜਕ ਦੀ ਚਿੰਤਾ ਨਹੀਂ ਕਰਨੀ ਚਾਹੀਦੀ।
ਇੱਕੋ ਹੈ ਦਾਤਾਰ ਸੱਚਾ ਆਪ ਧਨੀ।
ਫਿਰ ਉਹ ਇੱਕੋ ਹੀ ਦਾਤਾ ਹੀ ਹੈ ਜਿਹੜਾ ਸਾਰਿਆਂ ਨੂੰ ਦੇਣ ਵਾਲਾ ਹੈ, ਧਨੀ ਮਾਲਕ ਵਾਹਿਗੁਰੂ ਪਰਮੇਸ਼ਰ।
ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ।
ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਕਹਿੰਦੇ ਤੇਰੇ ਹਮੇਸ਼ਾ ਨਾਲ ਹੈ, ਗੁਰੂ ਦੇ ਰਾਹੀਂ ਤੂੰ ਉਸ ਦੇ ਦਰਸ਼ਨ ਦੀਦਾਰੇ ਕਰ, ਉਸ ਦੇ ਨਾਲ ਜੁੜਨਾ ਕਰ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬਬੂਤੇ। ਉਹ ਦੂਰ ਨਹੀਂ ਹੈ, ਬਸ ਬੰਦੇ ਦੇ ਅੱਗੇ ਮੋਹ ਮਾਇਆ ਦਾ ਪਰਦਾ ਪਿਆ ਹੋਇਆ ਹੈ, ਦਿਖਾਈ ਨਹੀਂ ਦਿੰਦਾ। ਉਹ ਤਾਂ ਸਾਰਿਆਂ ਦੇ ਨਾਲ ਹੈ, ਸਾਰਿਆਂ ਦੇ ਨੇੜੇ ਹੈ।
ਆਪੇ ਬਖਸ਼ੇ ਮੇਲ ਲਾਏ ਓ ਪ੍ਰਭ ਸਦਾ ਸਮਾਲ।
ਆਪ ਹੀ ਬਖਸ਼ ਲੈਂਦਾ ਹੈ, ਬਖਸ਼ ਕੇ ਫਿਰ ਉਹ ਆਪਣੇ ਨਾਲ ਮੇਲ ਲੈਂਦਾ ਹੈ। ਫਿਰ ਜਿਹੜੇ ਗੁਰਮੁਖ ਹਨ ਉਸ ਦੀ ਸੰਭਾਲ ਕਰਦੇ ਹਨ, ਉਸ ਦੀ ਸਿਫਤ ਸਲਾਹ ਕਰਦੇ ਹਨ। ਜਿੰਨਾ ਚਿਰ ਉਹ ਬਖਸ਼ੇ ਨਾ, ਉਨਾ ਚਿਰ ਉਸ ਦੀ ਕੋਈ ਸਿਫਤ ਸਲਾਹ ਕਰ ਹੀ ਨਹੀਂ ਸਕਦਾ। ਜਿਸਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ। ਹਰ ਇੱਕ ਦੇ ਮੂੰਹ ਤੋਂ ਪਰਮਾਤਮਾ ਦੀ ਸਿਫਤ ਸਲਾਹ ਨਹੀਂ ਹੋ ਸਕਦੀ।
ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ।
ਇਹ ਮਨ ਕਹਿੰਦੇ ਬਹੁਤ ਸਾਰੀ ਮੈਲ ਦੇ ਨਾਲ ਭਰਿਆ ਹੋਇਆ ਹੈ, ਸੱਚਾ ਵਾਹਿਗੁਰੂ ਪਰਮੇਸ਼ਰ ਨਿਰਮਲ ਹੈ, ਉਸ ਦੇ ਨਾਲ ਕਿਵੇਂ ਮਿਲਾਪ ਹੋਵੇ।
ਰੱਬ ਮਿਲੇ ਤਾਂ ਮਿਲ ਰਹਾ ਹਮ ਸਬਦ ਜਲਾਏ।
ਕਹਿੰਦੇ ਬੰਦੇ ਨੇ ਨਾ ਤਾਂ ਨਿਮਾਣੇ ਜਤਨ ਹੀ ਕਰਦੇ ਹਨ, ਮਿਲਾਪ ਉਦੋਂ ਹੀ ਹੁੰਦਾ ਹੈ ਜਦੋਂ ਮਾਲਕ ਤਰੁੱਟ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਸਿੱਧਾਂ ਨੇ ਗੁਰੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਨਾ, ਮਹਾਰਾਜ ਸਾਰਾ ਜਗਤ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਝੁਕਿਆ, ਤੁਸੀਂ ਕਿਹੜਾ ਤਪ ਕੀਤਾ, ਕਿਹੜਾ ਜਪ ਕੀਤਾ, ਗੁਰੂ ਨਾਨਕ ਨੇ ਤੁਹਾਡੇ ਚਰਨਾਂ ਦੇ ਵਿੱਚ ਮਸਤਕ ਰੱਖ ਦਿੱਤਾ। ਆਖਿਆ ਮੈਂ ਕੋਈ ਜਪ ਤਪ ਨਹੀਂ ਕੀਤਾ, ਮੈਂ ਤਾਂ ਚਿੱਕੜ ਦੇ ਵਿੱਚ ਫਸਿਆ ਹੋਇਆ ਸੀ, ਗੁਰੂ ਨਾਨਕ ਨੇ ਮੈਨੂੰ ਬਾਂਹ ਤੋਂ ਪਕੜ ਕੇ ਬਾਹਰ ਕੱਢ ਲਿਆ। ਐਸੀ ਨਿਰਮਾਣਤਾ। ਪੰਕਜ ਮੋਹ ਨਿਗਰਤ ਹੈ ਪ੍ਰਾਨੀ ਗੁਰ ਨਿਗਰਤ ਕਾਢ ਕਢਾਵੈ ਗੋ। ਬੰਦਾ ਮੋਹ ਮਾਇਆ ਦੇ ਚਿੱਕੜ ਦੇ ਵਿੱਚ ਗਰਸਿਆ ਰਹਿੰਦਾ ਹੈ, ਜਦ ਮਾਲਕ ਤਰੁੱਠ ਪੈਂਦਾ ਹੈ ਨਾ, ਮਿਹਰ ਕਰਦਾ ਹੈ, ਉਦੋਂ ਫਿਰ ਉਸਨੂੰ ਬਾਹਰ ਕੱਢ ਲੈਂਦਾ ਹੈ। ਇਹ ਮਾਲਕ ਦੀ ਵਡਿਆਈ ਹੈ।
ਸੋ ਸਾ ਸੱਚਾ ਵਿਸਰਾ ਤ੍ਰਿਗ ਜੀਵਨ ਸੰਸਾਰ।
ਐਸੇ ਸੋ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਦਿੰਦੇ ਹਨ, ਭੁਲਾ ਦਿੰਦੇ ਹਨ, ਉਹਨਾਂ ਦਾ ਜੀਵਣਾ ਕਹਿੰਦੇ ਤ੍ਰਿਕਾਰ ਯੋਗ ਹੈ।
ਨਦਰ ਕਰੇ ਨਾ ਵਿਸਰਾ ਗੁਰਮਤੀ ਵਿਚਾਰ।
ਜਦ ਮਾਲਕ ਆਪਣੀ ਨਦਰ ਪਾ ਦਿੰਦਾ ਹੈ, ਫਿਰ ਨਹੀਂ ਕਦੇ ਵਾਸਤੇ ਜੀਵ ਵਿਸਰਦਾ, ਫਿਰ ਗੁਰੂ ਦੀ ਮਤ ਲੈ ਕੇ ਉਸ ਦੀ ਵਿਚਾਰ ਕਰਦਾ ਹੈ।
ਸਤਿਗੁਰ ਮਿਲੇ ਤਾਂ ਮਿਲ ਰਹਾ ਸਾਥ ਰੱਖਾ ਔਰ ਧਾਰ।
ਸਤਿਗੁਰੂ ਹੀ ਮਿਲਾਵੇ ਫੇਰ ਹੀ ਕਹਿੰਦੇ ਮਿਲ ਸਕਦਾ ਹਾਂ, ਫੇਰ ਹੀ ਮਿਲਿਆ ਜਾਂਦਾ ਹੈ, ਉਸ ਵਾਹਿਗੁਰੂ ਪਰਮੇਸ਼ੁਰ ਨੂੰ ਆਪਣੇ ਹਿਰਦੇ ਦੇ ਵਿੱਚ ਫੇਰ ਹੀ ਟਿਕਾਇਆ ਜਾਂਦਾ ਹੈ ਗੁਰੂ ਦੀ ਮਿਹਰ ਨਾਲ।
ਮਿਲਿਆ ਹੋਏ ਨਾ ਵਿਛੜਾ ਗੁਰ ਕਾ ਹੇਤ ਪਿਆਰ।
ਜਿਹੜੇ ਕਹਿੰਦੇ ਫਿਰ ਇੱਕ ਵਾਰੀ ਮਿਲ ਜਾਂਦੇ ਹਨ, ਕਦੇ ਵਾਸਤੇ ਵੀ ਫਿਰ ਕਹਿੰਦੇ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ। ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ, ਜਿਹੜੇ ਇੱਕ ਵਾਰੀ ਮਿਲ ਜਾਂਦੇ ਹਨ ਫਿਰ ਕਦੇ ਵਾਸਤੇ ਵਿਛੋੜਾ ਨਹੀਂ ਪੈਂਦਾ ਗੁਰੂ ਦੀ ਮਿਹਰ ਨਾਲ।
ਫਿਰ ਸਾਲਾ ਹੀ ਆਪਣਾ ਗੁਰ ਕਾ ਸ਼ਬਦ ਵਿਚਾਰ।
ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਕਹਿੰਦੇ ਉਸ ਫਿਰ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਭੂ ਪਤੀ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ।
ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ।
ਜਿਹੜੀਆਂ ਜੀਵ ਰੂਪ ਇਸਤਰੀਆਂ ਗੁਰੂ ਦੇ ਰਾਹੀਂ ਪਰਮਾਤਮਾ ਦੀ ਸੋਭਾ ਕਰਦੀਆਂ ਹਨ, ਫਿਰ ਕਹਿੰਦੇ ਪ੍ਰੀਤਮ ਪਿਆਰੇ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਲੈਂਦੀਆਂ ਹਨ, ਉਹ ਸੋਭਾ ਵਾਲੀਆਂ ਬਣ ਜਾਂਦੀਆਂ ਹਨ।
ਮਨ ਮੁਖ ਮਨ ਨਾ ਭਿਜਾਈ ਅਤ ਮੈਲੇ ਚਿੱਤ ਕਠੋਰ।
ਮਨਮੁਖ ਦਾ ਮਨ ਕਹਿੰਦੇ ਇੱਕ ਤਾਂ ਮੈਲਾ ਹੁੰਦਾ ਹੈ, ਇੱਕ ਕਹਿੰਦੇ ਬੜਾ ਕਰੜਾ ਹੁੰਦਾ ਹੈ, ਕਠੋਰ ਹੁੰਦਾ ਹੈ, ਪੱਥਰ ਦੀ ਤਰ੍ਹਾਂ ਅਭਿੱਜ ਹੁੰਦਾ ਹੈ, ਕਦੇ ਭਿੱਜਦਾ ਹੀ ਨਹੀਂ, ਕਦੇ ਦਰਬਦਾ ਨਹੀਂ। ਜਿੰਨੀਆਂ ਮਰਜ਼ੀ ਕਥਾ ਕਹਾਣੀਆਂ ਸੁਣਾਓ, ਕੀਰਤਨ ਸੁਣਾਓ, ਤਬਲੇ ਖੜਕਾਓ, ਵਾਜੇ ਵਜਾਓ, ਮਨਮੁਖ ਇੰਨਾ ਕਠੋਰ ਹੁੰਦਾ ਹੈ, ਉਸਦਾ ਮਨ ਹੀ ਨਹੀਂ ਦਰਬਦਾ। ਅਣਖ ਯਤਨ ਕਰ ਮਨ ਨਾ ਦਰਵੈ, ਹਰ ਦਰਗਹਿ ਕੋ ਕੈਸੇ ਗਵੈ। ਜਦੋਂ ਦਰਵੇਗਾ ਉਦੋਂ ਹੀ ਫਿਰ ਪਰਮਾਰਥ ਦੇ ਰਸਤੇ ਤੇ ਚੱਲੇਗਾ ਨਾ। ਭਾਈ ਜੱਗਾ ਜੀ ਦੇ ਬਾਬਤ ਦਸਵੇਂ ਪਾਤਸ਼ਾਹ ਜੀ ਨੇ ਕਿਹਾ ਸੀ ਨਾ ਕਿ ਇਹ ਤਾਂ ਪਾਣੀ ਦੇ ਵਿੱਚ ਮਿਲ ਕੇ ਪੱਥਰ ਪਤਾਸੇ ਦੀ ਤਰ੍ਹਾਂ ਪਾਣੀ ਦਾ ਹੀ ਰੂਪ ਹੋ ਗਿਆ ਹੈ, ਪਰ ਪੱਥਰ ਜਿਹੜਾ ਹੈ ਨਾ ਉਹ ਨਹੀਂ ਭਿੱਜਿਆ, ਉਹ ਕਠੋਰ ਰਿਹਾ ਹੈ। ਇਸ ਕਰਕੇ ਕਹਿੰਦੇ ਮਨ ਜਿਹੜਾ ਹੈ ਨਾ, ਮਨੁੱਖ ਦਾ ਮਨ ਇੰਨਾ ਕਠੋਰ ਹੈ, ਭਿੱਜਦਾ ਨਹੀਂ, ਦਰਬਦਾ ਨਹੀਂ ਹੈ।
ਸੱਪੈ ਦੁੱਧ ਪਿਆਈਆ ਅੰਦਰ ਵੇਸਨ ਕੋਰ।
ਮਨਮੁਖ ਜੀਵਾਂ ਦੀ ਤੁਲਨਾ ਕੀਤੀ ਹੈ ਸੱਪ ਦੀ ਤਰ੍ਹਾਂ, ਕਹਿੰਦੇ ਜਿੰਨਾ ਮਰਜ਼ੀ ਉਹਨਾਂ ਦਾ ਭਲਾ ਕਰੋ, ਆਪਣੇ ਅੰਦਰੋਂ ਜ਼ਹਿਰ ਨਹੀਂ ਤਿਆਗਦੇ।
ਆਪ ਕਰੇ ਕਿਸੇ ਆਖੀਆ ਆਪੇ ਬਖਸ਼ਣ ਹਾਰ।
ਫਿਰ ਸਤਿਗੁਰੂ ਜੀ ਸਮਦ ਰੂਪ ਦੇ ਵਿੱਚ ਬਿਰਤੀ ਨੂੰ ਲਿਆਉਂਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਕਰਨ ਕਰਾਉਣ ਵਾਲਾ ਹੈ, ਆਪ ਹੀ ਬਖਸ਼ਣ ਵਾਲਾ ਹੈ। ਕਿਸ ਨੂੰ ਕਿਹਾ ਜਾਵੇ ਕਿ ਫਲਾਣਾ ਚੰਗਾ ਹੈ, ਫਲਾਣਾ ਮਾੜਾ ਹੈ? ਸ਼ਕਤੀ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਵਰਤ ਰਹੀ ਹੈ, ਵਰਤਣ ਦਾ ਆਪਣਾ ਢੰਗ ਹੈ। ਕੋਈ ਅੰਮ੍ਰਿਤ ਨੂੰ ਵੀ ਜ਼ਹਿਰ ਬਣਾ ਲੈਂਦੇ ਹਨ, ਕੋਈ ਜ਼ਹਿਰ ਵਿੱਚੋਂ ਵੀ ਅੰਮ੍ਰਿਤ ਕੱਢ ਲੈਂਦੇ ਹਨ, ਜ਼ਹਿਰ ਦੀਆਂ ਔਸ਼ਧੀਆਂ ਬਣਾ ਦਿੰਦੇ ਹਨ, ਦਵਾਈਆਂ ਬਣਾ ਦਿੰਦੇ ਹਨ, ਸੱਪ ਦਾ ਜ਼ਹਿਰ ਕੱਢ ਕੇ ਉਸ ਦੀਆਂ ਔਸ਼ਧੀਆਂ ਬਣਾ ਦਿੰਦੇ ਹਨ, ਕਈ ਗੁੜ ਜਿਹੜਾ ਅੰਮ੍ਰਿਤ ਰੂਪ ਹੈ ਉਸ ਦੀ ਸ਼ਰਾਬ ਬਣਾ ਦਿੰਦੇ ਹਨ। ਇਹ ਆਪਣੇ ਆਪਣੇ ਵਰਤਨ ਦਾ ਢੰਗ ਹੈ। ਇਸ ਕਰਕੇ ਇਹ ਬ੍ਰਹਮ ਦ੍ਰਿਸ਼ਟੀ ਹੈ ਵੀ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਵਰਤ ਰਹੀ ਹੈ।
ਗੁਰ ਸਬਦੀ ਮਹਿਲ ਉੱਤਰ ਤਾਂ ਸੱਚ ਬਣਿਆ ਸੀਗਾਰ।
ਗੁਰੂ ਦੇ ਸ਼ਬਦ ਦਾ ਜਦ ਤਾਲ ਲੱਗਦਾ ਹੈ ਉਦੋਂ ਫਿਰ ਕਹਿੰਦੇ ਬੰਦੇ ਦੇ ਅੰਦਰੋਂ ਮੈਲ ਜਿਹੜੀ ਹੈ ਨਾ ਉਹ ਉੱਤਰ ਜਾਂਦੀ ਹੈ ਸ਼ਬਦ ਦੁਆਰਾ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਨਾਮ ਦੇ ਰੰਗ ਨਾਲ ਮੈਲ ਲੱਥਦੀ ਹੈ।
ਸੱਚਾ ਸਾਹੋ ਸੱਚੇ ਬਣ ਜਾਰੇ, ਉੱਥੇ ਕੂੜੇ ਨਾ ਟਿਕਾਨ।
ਉਹ ਸ਼ਾਹ ਵਾਹਿਗੁਰੂ ਪਰਮੇਸ਼ਰ ਸੱਚਾ ਹੈ, ਉਸ ਦੇ ਨਾਲ ਵਣਜ ਕਰਨ ਵਾਲੇ ਵਣਜਾਰੇ ਵੀ ਸੱਚੇ ਹਨ, ਉੱਥੇ ਕੂੜੇ ਜਿਹੜੇ ਝੂਠੇ ਹਨ ਟਿਕ ਨਹੀਂ ਸਕਦੇ।
ਉਹਨਾਂ ਸੱਚ ਨਾ ਭਾਵਈ ਦੁੱਖ ਹੀ ਮਾਹੇ ਪਚਾਨ।
ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ, ਦੁੱਖ ਦੇ ਵਿੱਚ ਹੀ ਉਹ ਖਪਦੇ ਰਹਿੰਦੇ ਹਨ।
ਹਉਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ।
ਹਉਮੈ ਦੀ ਮੈਲ ਦੇ ਵਿੱਚ ਜਗਤ ਫਿਰਦਾ ਰਹਿੰਦਾ ਹੈ, ਵਾਰ ਵਾਰ ਜੰਮਦਾ ਮਰਦਾ ਰਹਿੰਦਾ ਹੈ।
ਆਇਆ ਕਿਰਤ ਕਮਾ ਕੋਈ ਨਾ ਮੇਟਣ ਹਾਰ।
ਆਪਣੀ ਪਈ ਹੋਈ ਕਿਰਤ ਪੂਰਬਲੇ ਸੰਸਕਾਰਾਂ ਅਨੁਸਾਰ ਉਸੇ ਤਰ੍ਹਾਂ ਦੇ ਕਰਮ ਕਰਦਾ ਰਹਿੰਦਾ ਹੈ, ਕੋਈ ਮੇਟ ਨਹੀਂ ਸਕਦਾ।
ਸੰਤਾ ਸੰਗਤ ਮਿਲ ਰਹਾ ਤਾਂ ਸੱਚ ਲੱਗਾ ਪਿਆਰ।
ਜਦ ਰੰਗਿਆ ਹੋਇਆਂ ਦੀ, ਗੁਰਮੁਖਾਂ ਦੀ, ਪਵਿੱਤਰ ਆਤਮਾ ਦੀ, ਸੰਤਾਂ ਦੀ ਸੰਗਤ ਮਿਲ ਜਾਵੇ ਫਿਰ ਕਹਿੰਦੇ ਸੱਚੇ ਵਾਹਿਗੁਰੂ ਦੇ ਨਾਲ ਪਿਆਰ ਪੈਂਦਾ ਹੈ।
ਸੱਚ ਸਲਾਹੀ ਸੱਚ ਮਾਨ ਦਰ ਸੱਚਾ ਸੱਚਿਆਰ।
ਸੱਚੇ ਵਾਹਿਗੁਰੂ ਪਰਮੇਸ਼ਰ ਨੂੰ ਫਿਰ ਉਹ ਸਲਾਹੁੰਦੇ ਹਨ, ਉਸ ਦੀ ਸਿਫਤ ਸਲਾਹ ਕਰਦੇ ਹਨ, ਉਸ ਦੇ ਦਰ ਦੇ ਉੱਪਰ ਪਹੁੰਚਦੇ ਹਨ।
ਗੁਰ ਪੂਰੇ ਪੂਰੀ ਮਤ ਹੈ ਅਹਿਨਸ ਨਾਮ ਧਿਆਏ।
ਪੂਰੇ ਗੁਰੂ ਦੀ ਪੂਰੀ ਮਤ ਹੈ, ਉਸ ਦੀ ਮਤ ਨੂੰ ਲੈ ਕੇ ਗੁਰਮੁਖ ਦਿਨੇ ਰਾਤ ਨਾਮ ਧਿਆਉਂਦੇ ਹਨ।
ਹਉਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ।
ਹਉਮੈ ਅਤੇ ਮਮਤਾ ਬੜੇ ਵੱਡੇ ਰੋਗ ਹਨ, ਕਹਿੰਦੇ ਗੁਰਮੁਖ ਇਹਨਾਂ ਨੂੰ ਆਪਣੇ ਵਿੱਚੋਂ ਰੋਕ ਕੇ ਰੱਖਦੇ ਹਨ, ਹਉਮੈ ਅਤੇ ਮਮਤਾ ਨੂੰ।
ਗੁਰ ਸਲਾਹੀ ਆਪਣਾ ਨਿਵ ਨਿਵ ਲਾਗਾਂ ਪਾਏ।
ਗੁਰੂ ਨੂੰ ਆਪਣੇ ਨੂੰ ਕਹਿੰਦੇ ਸਲਾਹੁੰਦੇ ਹਾਂ, ਸਦਾ ਹੀ ਨਿਮ ਨਿਮ ਕੇ ਝੁਕ ਝੁਕ ਕੇ
ਤਨ ਮਨ ਸੌਪੀ ਆਗਿਆ ਧਰੀ ਵਿੱਚੋਂ ਆਪ ਗਵਾਏ
ਤਨ ਅਤੇ ਮਨ ਐਸੇ ਗੁਰੂ ਦੇ ਅੱਗੇ ਕਹਿੰਦੇ ਸੌਂਪ ਦਿੰਦੇ ਹਾਂ ਆਪਣਾ ਆਪ ਗਵਾ ਕੇ
ਖਿੱਚੋ ਤਾਣ ਵਿਗੁੱਚੀਆ ਏਕਸ ਸਿਉ ਲਿਵ ਲਾਏ
ਖਿੱਚੋ ਤਾਣ ਦੇ ਵਿੱਚ ਕਹਿੰਦੇ ਖੱਜਲ ਖਰਾਬ ਹੀ ਹੋਈਦਾ ਹੈ ਇਸ ਕਰਕੇ ਇੱਕ ਦੇ ਨਾਲ ਹੀ ਲਿਵ ਲਾਉਣੀ ਚਾਹੀਦੀ ਹੈ ਦੋਵਾਂ ਬੇੜੀਆਂ ਦੇ ਵਿੱਚ ਪੈਰ ਰੱਖ ਕੋਈ ਪਾਰ ਨਹੀਂ ਲੰਘਦਾ ਦੋਏ ਦਰਪਣ ਦੇਖੇ ਏਕ ਸੇ ਅਨੇਕ ਰੂਪ ਇਸ ਕਰਕੇ ਕਹਿੰਦੇ ਪਾਰ ਨਹੀਂ ਲੰਘਿਆ ਜਾਂਦਾ
ਹਉਮੈ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ
ਹਉਮੈ ਅਤੇ ਮਮਤਾ ਨੂੰ ਛੱਡ ਤਾਂ ਹੀ ਕਹਿੰਦੇ ਸੱਚੇ ਵਾਹਿਗੁਰੂ ਦੇ ਵਿੱਚ ਸਮਾਈ ਹੁੰਦੀ ਹੈ
ਸਤਿਗੁਰ ਨੂੰ ਮਿਲੇ ਸਿਭਾਇਰਾ ਸੱਚਾ ਸ਼ਬਦ ਲਗਨ
ਜਿਹੜੇ ਸਤਿਗੁਰ ਦੇ ਚਰਨਾਂ ਦੇ ਨਾਲ ਜੁੜਦੇ ਹਨ ਸਤਿਗੁਰ ਨੂੰ ਮਿਲਦੇ ਹਨ ਉਹ ਕਹਿੰਦੇ ਸਾਡੇ ਭਾਈ ਹਨ ਜਿਹੜੇ ਸੱਚੇ ਸ਼ਬਦ ਦੇ ਵਿੱਚ ਲੱਗੇ ਰਹਿੰਦੇ ਹਨ
ਸੱਚ ਮਿਲੇ ਸੇ ਨਾ ਵਿਛੜਾ ਦਰ ਸੱਚਾ ਦਸਨ
ਜਿਹੜੇ ਸੱਚੇ ਦੇ ਨਾਲ ਮਿਲ ਜਾਂਦੇ ਹਨ ਕਦੇ ਵਿਛੜਦੇ ਨਹੀਂ ਵਾਹਿਗੁਰੂ ਦੇ ਦਰ ਦੇ ਉੱਪਰ ਕਹਿੰਦੇ ਉਹ ਫਿਰ ਦਿਖਾਈ ਦਿੰਦੇ ਹਨ ਪ੍ਰਗਟ ਹੀ ਉਜਲਾ ਉਹਨਾਂ ਦਾ ਮੁੱਖ ਹੁੰਦਾ ਹੈ
ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ
ਉਹੀ ਅਸਲ ਦੇ ਵਿੱਚ ਭਾਈ ਹੈ ਭਰਾ ਹੈ ਉਹੀ ਅਸਲ ਦੇ ਵਿੱਚ ਸੱਜਣ ਹੈ ਜਿਹੜਾ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ
ਅਵਗਣ ਵਿਕਣ ਪੱਲਰਨ ਗੁਣ ਕੀ ਸਾਂਝ ਕਰਨ
ਔਗਣਾਂ ਨੂੰ ਤਾਂ ਕਹਿੰਦੇ ਉਹ ਵੇਚ ਹੀ ਛੱਡਦੇ ਹਨ ਤੇ ਜਿਹੜੇ ਗੁਣ ਹਨ ਉਹ ਉਹਨਾਂ ਦੇ ਅੰਦਰ ਪੱਲਰਦੇ ਹਨ ਪ੍ਰਫੁੱਲਤ ਹੁੰਦੇ ਹਨ ਗੁਣਾਂ ਦੀ ਹੀ ਸਾਂਝ ਕਰਦੇ ਹਨ
ਗੁਣ ਕੀ ਸਾਂਝ ਸੁਖ ਉਪਜਾ ਸੱਚੀ ਭਗਤ ਕਰੇ ਨਾ
ਗੁਣਾਂ ਦੀ ਸਾਂਝ ਕਹਿੰਦੇ ਸੁਖ ਦੇਣ ਵਾਲੀ ਹੈ ਅਤੇ ਸੱਚੀ ਭਗਤੀ ਨੂੰ ਉਹ ਗੁਰਮੁਖ ਕਰਦੇ ਹਨ
ਸੱਚ ਵਣਜਾ ਗੁਰ ਸ਼ਬਦ ਸਿਉ ਲਾਹਾ ਨਾਮ ਲਏ ਨਾ
ਸੱਚ ਦਾ ਹੀ ਵਣਜ ਵਪਾਰ ਕਰਦੇ ਹਨ ਵਾਹਿਗੁਰੂ ਪਰਮੇਸ਼ਰ ਦਾ ਨਾਮ ਲੈਂਦੇ ਹਨ
ਸੋਇਨਾ ਰੂਪਾ ਪਾਪ ਕਰ ਕਰ ਸੰਚਿਆ ਚੱਲੇ ਚਲਦਿਆਂ ਨਾਲ
ਸੋਨਾ ਤੇ ਚਾਂਦੀ ਜਿਹੜੇ ਪਾਪ ਕਰ ਕਰਕੇ ਇਕੱਠੇ ਕੀਤੇ ਜਾਂਦੇ ਹਨ ਚੱਲਣ ਲੱਗਿਆਂ ਕਹਿੰਦੇ ਇਹ ਨਾਲ ਨਹੀਂ ਜਾਂਦੇ
ਨਾਵੈ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ
ਨਾਲ ਜਾਣ ਵਾਲਾ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੈ ਸਾਰੀ ਲੁਕਾਈ ਕਹਿੰਦੇ ਸੰਸਾਰ ਦੇ ਪਦਾਰਥਾਂ ਦੇ ਹੱਥੋਂ ਠੱਗੀ ਜਾਂਦੀ ਹੈ
ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰੱਖੋ ਸੰਭਾਲ
ਨਾਲ ਜਾਣ ਵਾਲਾ ਮਨ ਦਾ ਤੋਸਾ ਜਿਹੜਾ ਹੈ ਉਹ ਕਹਿੰਦੇ ਪਰਮਾਤਮਾ ਦਾ ਨਾਮ ਹੀ ਹੈ ਜਿਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ
ਇਹੋ ਖਰਚ ਖੋਟ ਹੈ ਗੁਰਮੁਖ ਨਿਭਾ ਨਾਲ
ਅਤੇ ਐਸਾ ਖਰਚ ਹੈ ਜਿਹੜਾ ਕਦੇ ਵਾਸਤੇ ਮੁੱਕਦਾ ਨਹੀਂ ਹੈ ਸਦਾ ਵਾਸਤੇ ਕਹਿੰਦੇ ਕਾਇਮ ਰਹਿੰਦਾ ਹੈ
ਇਹ ਮਨ ਮੂਲੋਂ ਭੁੱਲਿਆ ਜਾਸੈ ਪਤ ਗਵਾਏ
ਇਹ ਮਨ ਮੂਲ ਤੋਂ ਭੁੱਲਿਆ ਹੋਇਆ ਟੁੱਟਿਆ ਹੋਇਆ ਤੂੰ ਆਪਣੀ ਪਤ ਗਵਾ ਕੇ ਜਾਵੇਂਗਾ
ਇਹੋ ਜਗਤ ਮੋਹ ਦੂਜਾ ਵਿਆਪਿਆ ਗੁਰਮਤੀ ਸੱਚ ਧਿਆਏ
ਜਗਤ ਮੋਹ ਅਤੇ ਦ੍ਵੈਤ ਦੇ ਵਿੱਚ ਫਸਿਆ ਰਹਿੰਦਾ ਹੈ ਇਸ ਕਰ ਕਹਿੰਦੇ ਗੁਰੂ ਦੀ ਮਤ ਲੈ ਕੇ ਸੱਚੇ ਵਾਹਿਗੁਰੂ ਨੂੰ ਧਿਆਣਾ ਕਰ
ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ
ਵਾਹਿਗੁਰੂ ਦੀ ਕੀਮਤ ਨਹੀਂ ਪੈਂਦੀ ਉਸਦਾ ਜਸ ਲਿਖਤ ਦੇ ਵਿੱਚ ਨਹੀਂ ਆ ਸਕਦਾ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਨੂੰ ਕੇਵਲ ਮਾਣਿਆ ਹੀ ਜਾ ਸਕਦਾ ਹੈ
ਗੁਰ ਕਾ ਸ਼ਬਦ ਮਨ ਤਨ ਰੱਪੈ ਹਰ ਸਿਉ ਰਹਿ ਸਮਾਏ
ਜਿਹੜੇ ਗੁਰੂ ਦੇ ਸ਼ਬਦ ਦੇ ਵਿੱਚ ਮਨ ਕਰਕੇ ਤਨ ਕਰਕੇ ਰਚ ਮਿਚ ਜਾਂਦੇ ਹਨ ਉਹ ਵਾਹਿਗੁਰੂ ਦੇ ਵਿੱਚ ਫਿਰ ਸਮਾ ਜਾਂਦੇ ਹਨ
ਸੋ ਸੋ ਮੇਰਾ ਰੰਗੁਲਾ ਰੰਗੇ ਸਹਿਜ ਸੁਭਾਏ
ਉਹ ਵਾਹਿਗੁਰੂ ਪਰਮੇਸ਼ਰ ਰੰਗੁਲਾ ਹੈ ਆਤਮਕ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਜਿਹੜੇ ਉਸ ਦੀ ਸ਼ਰਨ ਦੇ ਵਿੱਚ ਜਾਂਦੇ ਹਨ ਉਹਨਾਂ ਨੂੰ ਵੀ ਫਿਰ ਉਹ ਰੰਗ ਦਿੰਦਾ ਹੈ ਆਪਣੇ ਪ੍ਰੇਮ ਦੇ ਰੰਗ ਵਿੱਚ
ਕਾਮਣ ਰੰਗ ਤਾਂ ਚੜਾ ਜਾਂ ਫਿਰ ਕੈ ਅੰਕ ਸਮਾਏ
ਜੀਵ ਰੂਪ ਇਸਤਰੀ ਨੂੰ ਤਾਂ ਹੀ ਉਸਦੇ ਪ੍ਰੇਮ ਦਾ ਰੰਗ ਚੜਦਾ ਹੈ ਜੇਕਰ ਤਨ ਮਨ ਉਸ ਦੇ ਅੱਗੇ ਆਪਣਾ ਅਰਪਣ ਕਰ ਦੇਵੇ ਜੇ ਆਪਣੇ ਆਪ ਨੂੰ ਸਮਰਪਿਤ ਨਾ ਕਰੇ ਫਿਰ ਕਹਿੰਦੇ ਵਾਹਿਗੁਰੂ ਦੇ ਪ੍ਰੇਮ ਦਾ ਰੰਗ ਨਹੀਂ ਚੜਦਾ
ਚਿਰੇ ਵਿਛੁੰਨੇ ਭੀ ਮਿਲਣਾ ਜੋ ਸਤਿਗੁਰ ਸੇਵਨ
ਜਿਹੜੇ ਸਤਿਗੁਰੂ ਨੂੰ ਸੇਵਦੇ ਹਨ ਸਤਿਗੁਰ ਦੇ ਚਰਨਾਂ ਦੇ ਵਿੱਚ ਆਉਂਦੇ ਹਨ ਭਾਵੇਂ ਜਿੰਨੇ ਲੰਬੇ ਸਮੇਂ ਤੋਂ ਵੀ ਵਿਛੜੇ ਹੋਏ ਹੋਣ ਉਹਨਾਂ ਦਾ ਵੀ ਮਿਲਾਪ ਹੋ ਜਾਂਦਾ ਹੈ।
ਅੰਤਰ ਨਵ ਨਿਧ ਨਾਮ ਹੈ ਖਾਣ ਖਰਚਣ ਨਨ ਖੁੱਟਾਈ।
ਉਹਨਾਂ ਦੇ ਅੰਦਰ ਫਿਰ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਪ੍ਰਗਟ ਹੋ ਜਾਂਦਾ ਹੈ। ਖਾਂਦੇ ਹਨ ਖਰਚਦੇ ਹਨ ਵਰਤਦੇ ਹਨ ਕਦੇ ਵਾਸਤੇ ਕਹਿੰਦੇ ਮੁਕਦਾ ਨਹੀਂ ਹੈ।
ਹਰ ਗੁਣ ਸਹਿਜ ਰਵਾਨਾ
ਔਰ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਆਤਮਕ ਅਡੋਲਤਾ ਜਿਹੜੇ ਟਿਕ ਕੇ ਸਦਾ ਹੀ ਉਸ ਦੀ ਸਿਫਤ ਸਲਾਹ ਕਰਦੇ ਹਨ।
ਨਾ ਓਏ ਜਨਮ ਨਾ ਮਰ ਹੈ ਨਾ ਓਏ ਦੁੱਖ ਸਹਨ।
ਐਸੇ ਗੁਰਮੁਖਾਂ ਦਾ ਫਿਰ ਜੰਮਣ ਮਰਨਾ ਮਿਟ ਜਾਂਦਾ ਹੈ। ਨਾ ਜੰਮਦੇ ਹਨ ਨਾ ਮਰਦੇ ਹਨ ਨਾ ਹੀ ਉਹਨਾਂ ਨੂੰ ਦੁੱਖ ਸਹਾਰਨੇ ਪੈਂਦੇ ਹਨ।
ਗੁਰ ਰਾਖੇ ਸੇ ਉਬਰੇ ਹਰਸ਼ੋਂ ਕੇਲ ਕਰਨ।
ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ ਉਹ ਬਚ ਗਏ। ਵਾਹਿਗੁਰੂ ਦੇ ਨਾਲ ਕਹਿੰਦੇ ਫਿਰ ਉਹ ਆਤਮਕ ਰੰਗ ਮਾਣਦੇ ਰਹਿੰਦੇ ਹਨ।
ਸੱਜਣ ਮਿਲੇ ਨਾ ਵਿਛੁੜਾ ਜੇ ਅਣਜਨ ਮਿਲੇ ਰਹਨ।
ਸੱਜਣ ਦਾ ਕਹਿੰਦੇ ਇੱਕ ਵਾਰੀ ਗੁਰਮੁਖਾਂ ਦਾ ਫਿਰ ਮਿਲਾਪ ਹੋ ਜਾਂਦਾ ਹੈ ਕਦੇ ਵਾਸਤੇ ਵਿਛੋੜਾ ਨਹੀਂ ਪੈਂਦਾ ਸਦਾ ਹੀ ਮਿਲੇ ਰਹਿੰਦੇ ਹਨ।
ਇਸ ਜਗ ਮੈਂ ਵਿਰਲੇ ਜਾਣੀਆ ਹੈ ਨਾਨਕ ਸੱਚ ਲਹਨ।
ਕਹਿੰਦੇ ਇਸ ਤਰ੍ਹਾਂ ਦੀਆਂ ਪਵਿੱਤਰ ਆਤਮਾਵਾਂ ਦੀ ਸੰਸਾਰ ਦੇ ਵਿੱਚ ਕਦੇ ਵਾਸਤੇ ਭੀੜ ਨਹੀਂ ਹੋਈ ਵਿਰਲੇ ਹੁੰਦੇ ਹਨ ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਅੰਤਰ ਗੁਰਾ ਰਾਧਨਾ ਜਿਹਵਾ ਜਪ ਗੁਰ ਨਾਓ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਓ ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਸ ਦੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇਈ ਕੇ ਵਿਰਲੇ ਹੁੰਦੇ ਹਨ। ਇਸ ਕਰਕੇ ਮੂਲ ਰੂਪ ਦੇ ਵਿੱਚ ਜੋ ਸਾਨੂੰ ਸਮਝਾਇਆ ਹੈ ਸੱਚੇ ਵਾਹਿਗੁਰੂ ਪਰਮੇਸ਼ਰ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਸਦਾ ਹੀ ਸਿਫਤ ਸਲਾਹ ਕਰਦੇ ਰਹੀਏ। ਸਮੂਹ ਸੰਗਤ ਦਾ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ ਭੁੱਲਾ ਚੁੱਕਾਂ ਦੀ ਖਿਮਾ ਜੀ।
ਸੱਜਣ ਮਿਲੇ ਨਾ ਵਿਛੁੜਾ ਜੇ ਅਣਦਿਨ ਮਿਲੇ ਰਹਨ। ਇਸ ਜਗ ਮੈਂ ਵਿਰਲੇ ਜਾਣੀਆ ਹੈ ਨਾਨਕ ਸੱਚ ਲਹਨ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।